ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਵਾਹਿਗੁਰੂ 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 ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਕਗੂ ਨ ਛੱਡੇ ਖੇਤ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਗਗਨ ਦਾ ਮਾਮਾ ਬਾਜਿਓ ਭਰਿਓ ਨਿਸ਼ਾਨ ਖੇਤਿਓ ਮਾਂਡਿਓ ਸੂਰਮਾ ਅਬ ਜੂਜਨ ਕੋ ਪੂਰਾ ਤੂੰ ਪਹਿਚਾਨੀਏ ਜੂਨਰ ਦੀਨ ਕੇ ਪੁਰਜਾ ਪੁਰਜਾ ਕੱਟ ਮਰੈ ਕਬੂ ਨ ਚਾਟੈ ਖੇਤ
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਾਰੀਆਂ ਸੰਗਤਾਂ ਜੋ ਵੀ ਮਾਈ ਭਾਈ ਨੇੜੇ ਅਥਵਾ ਦੂਰ ਤੋਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸ਼ੋਭਤ ਹੋਏ ਹੋ ਇੱਕ ਵਾਰੀ ਸਾਰੀਆਂ ਸੰਗਤਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਵੀ ਸਾਂਝ ਪਾਓ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਦਰਬਾਰ ਹੈ, ਜਿੱਥੇ ਗੁਰੂ ਨਾਨਕ ਗਿਆਰਵੇਂ ਸਰੂਪ ਵਿੱਚ ਉਹੀ ਇਲਾਹੀ ਜੋਤ ਗੁਰੂ ਜੋਤ ਜਿਸ ਵਿੱਚ ਵਿਰਾਜਮਾਨ ਹੈ, ਜੋਤ ਉਹਾ ਜੁਗਤ ਸਾਹਿ ਤੈ ਕਾਇਮ ਫਿਰ ਭੁਲਕੀ। ਸਤਿਗੁਰਾਂ ਦੇ ਪਾਵਨ ਪਵਿੱਤਰ ਜਿੱਥੇ ਦੀਦਾਰ ਕਰ ਰਹੇ ਹੋ, ਹਰ ਮੱਸਿਆ ਦੇ ਦਿਹਾੜੇ ਨਾਮ ਰਿਸ਼ੀ ਗੁਰਮੁਖ ਪ੍ਰੇਮੀ ਜਨ ਧਰਮ ਕਿਰਤਾਂ ਕਰਨ ਵਾਲੇ ਸਤਸੰਗਤ ਕਰਨ ਵਾਸਤੇ ਸੰਸਾਰ ਦੇ ਜਾਲ ਰੂਪ ਜੋ ਧੰਦੇ ਹਨ, ਜਿਨ੍ਹਾਂ ਧੰਦਿਆਂ ਨੇ ਮਨੁੱਖ ਨੂੰ ਕਿਉਂ ਫਸਾਇਆ ਹੋਇਆ, ਜਿਵੇਂ ਮੱਛੀ ਨੂੰ ਜਾਲ ਨੇ ਫਸਾਇਆ ਹੋਇਆ। ਜਿਹੜੀ ਮੱਛੀ ਜਾਲ ਵਿੱਚ ਫਸ ਜਾਏ, ਉਹ ਆਪਣੀ ਮਰਜ਼ੀ ਨਾਲ ਕਿਤੇ ਇੱਧਰ ਉੱਧਰ ਘੁੰਮ ਨਹੀਂ ਸਕਦੀ। ਜਿਹੜਾ ਮਨੁੱਖ ਧੰਦਿਆਂ ਦੇ ਜਾਲ ਵਿੱਚ ਫਸਿਆ, ਉਹ ਵੀ ਆਪਣੀ ਮਰਜ਼ੀ ਦੇ ਨਾਲ ਫਿਰ ਜੇ ਜਾਣਾ ਵੀ ਚਾਹੇ, ਧੰਦੇ ਕਈ ਵਾਰੀ ਉਹਨੂੰ ਨਿਕਲ ਨਹੀਂ ਦਿੰਦੇ। ਪਰ ਇਹ ਉਹੀ ਧੰਦੇ ਨੇ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਮਨੁੱਖ ਦੇ ਬਜ਼ੁਰਗਾਂ ਨੂੰ ਫਸਾ ਕੇ ਰੱਖੇ। ਇਹ ਉਹੀ ਧੰਦੇ ਨੇ ਜਿਨ੍ਹਾਂ ਧੰਦਿਆਂ ਨੇ ਅਨੇਕਾਂ ਨੂੰ ਮਨੁੱਖਾ ਸਰੀਰ ਖੋ ਕੇ ਮੁੜ ਕੇ 84 ਦੇ ਚੱਕਰ ਵਿੱਚ ਪਾ ਦਿੱਤਾ। ਜਿਹੜੇ ਧੰਦੇ ਵਿੱਚ ਮਾਤਾ ਪਿਤਾ ਲੰਪਟ ਸਨ, ਜੋ ਧੰਦੇ ਮੈਂ ਉਹ ਲਪਟਾਏ, ਉਨ ਤੇ ਦੁੱਗੜ ਦੀੜੀ ਉਹਨੂੰ ਮਾਏ। ਜਿਨ੍ਹਾਂ ਦੇ ਇਹ ਗੱਲ ਸਮਝ ਵਿੱਚ ਆ ਗਈ ਕਿ ਜ਼ਰੂਰੀ ਕੰਮ ਕੀ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਬੱਲੇ। ਇਹ ਫਿਰ ਸਭ ਤੋਂ ਜ਼ਰੂਰੀ ਕੰਮ ਹੋ ਗਿਆ। ਜਦੋਂ ਵਕਤ ਮਿਲੇ, ਇਸ ਕੰਮ ਦੇ ਬਦਲੇ ਸਾਨੂੰ ਸੰਸਾਰੀ ਕੰਮ ਦੀ ਭੇਟ ਚਾੜਨੀ ਪੈ ਜਾਏ ਤਾਂ ਕੋਈ ਘਾਟੇ ਵਾਲੀ ਬਾਤ ਨਹੀਂ। ਸਤਸੰਗਤ ਕਰਨ ਵਾਸਤੇ ਖੇਚਲ ਚੱਲਣੀ ਪਵੇ, ਦੂਰ ਤੋਂ ਆਉਣਾ ਪਵੇ, ਧੰਦਾ ਤਿਆਗਣਾ ਪਵੇ, ਤਾਂ ਗੁਰੂ ਦਾ ਹੁਕਮ ਹੈ ਕਿ ਤਿਆਗ ਦੇਈ। ਕਿਉਂਕਿ ਮਨੁੱਖ ਧੰਦਿਆਂ ਦੇ ਵਿੱਚ ਫਸਿਆ ਹੋਇਆ ਬਹੁਤ ਬੁਰੀ ਤਰ੍ਹਾਂ ਆਪਣੇ ਆਪਣੇ ਜਿਸ ਜਿਸ ਥਾਂ 'ਤੇ ਵੀ ਮਨੁੱਖ ਨੂੰ ਜਿੱਥੇ ਵੀ ਰੋਜ਼ੀ ਜਿਸ ਤਰੀਕੇ ਨਾਲ ਵਾਹਿਗੁਰੂ ਨੇ ਬਖਸ਼ੀ ਹੋਈ ਹੈ, ਹੀਲਾ ਬਣਾਇਆ, ਹੀਲੇ ਦੇ ਵਿੱਚ ਬਹਾਨੇ ਮਾਰ, ਜਿਨ੍ਹਾਂ ਦੇ ਕੋਲ ਕੋਈ ਹੀਲਾ ਨਹੀਂ, ਕੀ ਖਿਆਲ ਹੈ ਆਪ ਜੀ ਦਾ ਵੀ ਉਹਨਾਂ ਨੂੰ ਰੋਜ਼ੀ ਨਹੀਂ ਮਿਲਦੀ? ਕੁਛ ਜੀਵ ਐਸੇ ਨੇ ਜਿਨ੍ਹਾਂ ਨੂੰ ਕੋਈ ਹੀਲਾ ਵਸੀਲਾ ਨਹੀਂ। ਜੋ ਕੁਛ ਗੁਰਦੇਵ ਨੇ ਬਾਣੀ ਵਿੱਚ ਲਿਖਿਆ, ਮੈਂ ਉਹਦੇ ਆਧਾਰਿਤ ਹੀ ਆਪ ਜੀ ਨੂੰ ਬੇਨਤੀ ਕਰਦਾ। ਇੱਕ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਵਾਰ ਆਪ ਜੀ ਨੇ ਸੁਣਿਆ ਹੋਵੇਗਾ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੀਂ ਕੋ ਮਤ ਰੇ ਜੀ ਲਰਾਹੀ। ਧੰਨਾ ਜੀ ਕਹਿੰਦੇ ਨੇ ਕਿ ਪੱਥਰ ਦੇ ਵਿੱਚ ਇੱਕ ਕੀੜਾ ਹੈ, ਗੁਪਤ ਹੋ ਕੇ ਰਹਿ ਰਿਹਾ, ਜਿਸ ਨੂੰ ਮਨੁੱਖ ਦੀ ਅੱਖ ਵੇਖ ਨਹੀਂ ਸਕਦੀ। ਜੇ ਮਨੁੱਖ ਦੀ ਅੱਖ ਨੇ ਉਸ ਕੀੜੇ ਨੂੰ ਵੇਖਿਆ ਤਾਂ ਪੱਥਰ ਭੰਨ ਕੇ ਫੋੜ ਕੇ ਬਾਹਰ ਕੱਢ ਕੇ ਵੇਖਿਆ ਹੋਵੇਗਾ, ਪੱਥਰ ਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਕਿ ਕੀੜਾ ਹੈ। ਜਦੋਂ ਮਨੁੱਖ ਨੂੰ ਪਤਾ ਹੀ ਨਹੀਂ ਕਿ ਇੱਥੇ ਵੀ ਕੋਈ ਜੀਵ ਹੈ, ਮਨੁੱਖ ਦੀ ਪਹੁੰਚ ਨਹੀਂ ਉੱਥੇ ਕਿ ਉਸ ਜੀਵ ਨੂੰ ਕੋਈ ਰੋਜ਼ੀ ਦੇ ਸਕੇ, ਮਨੁੱਖ ਦੀ ਪਹੁੰਚ ਤੋਂ ਬਾਹਰ ਜਿਹੜੇ ਜੀਵ ਨੇ, ਪਾਣੀ ਵਾਲੇ ਜੀਵ ਨੇ ਜਿਹੜੇ, ਮਨੁੱਖ ਦੀ ਪਹੁੰਚ ਉੱਥੇ ਵੀ ਨਹੀਂ ਹੈ, ਪਰ ਉੱਥੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਦੇ ਉੱਥੇ ਹੀ ਖਾਣਾ ਚਾਹੀਦਾ। ਪੱਥਰ ਦੇ ਕੀੜੇ ਨੂੰ ਤਾਂ ਕੋਈ ਜੀਵਾਂ ਦਾ ਵੀ ਆਹਾਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਉਸ ਥਾਂ ਤੇ ਵੀ ਜਿੱਥੇ ਉਹਦੇ ਸਾਰੇ ਮਾਰਗ ਬੰਧਨ, ਬਾਹਰ ਤੋਂ ਕੋਈ ਚੱਲ ਕੇ ਉਹਦੇ ਕੋਲ ਨਹੀਂ ਆ ਸਕਦਾ, ਉਹ ਚੱਲ ਕੇ ਕਿਤੇ ਰੋਜ਼ੀ ਤੱਕ ਨਹੀਂ ਜਾ ਸਕਦਾ, ਨੌਕਰੀ ਵਣਜ ਵਪਾਰ ਤਾਂ ਬਹੁਤ ਅਗਲੀਆਂ ਗੱਲਾਂ ਨੇ, ਉਹ ਤਾਂ ਉੱਥੋਂ ਤੁਰ ਹੀ ਨਹੀਂ ਸਕਦਾ, ਉਹ ਤਾਂ ਘਿਰਿਆ ਹੋਇਆ ਪੱਥਰ ਦੇ ਵਿੱਚ। ਸੈਲ ਪੱਥਰ ਮਹਿ ਜਨ ਤੋਂ ਪਾਏ, ਉਹਦੇ ਵਿੱਚ ਜੰਤ ਪੈਦਾ ਕਰ, ਰੋਜ਼ ਪੜ੍ਹਦੇ ਹਾਂ ਰਾਤ। ਤਾਂ ਕਾ ਰਿਜਕ ਆ ਕੇ ਕਰਤ ਰਹਿਤਾ, ਜਿਹੜਾ ਜੀਵ ਆਪਣੀ ਰੋਜ਼ੀ ਤੋਂ ਬੇਵਸ਼ ਹੋ ਜਾਂਦਾ ਹੈ, ਸਾਈਂ ਰੋਜ਼ੀ ਉਹਦੇ ਮੂਹਰੇ ਲਿਆ ਕੇ ਰੱਖ ਦਿੰਦਾ ਜੀ। ਜਿੱਥੇ ਮਨੁੱਖ ਨੂੰ ਆਪਣੀ ਪਹੁੰਚ ਤੇ ਮਾਣ ਹੈ, ਉੱਥੇ ਪਰਮਾਤਮਾ ਉਹਨਾਂ ਕੋਲ ਪਿੱਛੇ ਹਟ ਜਾਂਦਾ ਹੈ। ਦੰਦਾ ਫਿਰ ਵੀ ਉਹੀ ਹੈ, ਜੋ ਮਨੁੱਖ ਨੂੰ ਬਹਾਨਾ ਦਿਸਦਾ ਇਹ ਉਹਦੇ ਗੁਣ ਗਾਈ ਜਾਂਦਾ ਹੈ, ਦੇਵਣ ਵਾਲਾ ਇਹਨੂੰ ਵਿਸਰ ਜਾਂਦਾ। ਦਾਤਾ ਉਹੀ, ਦੱਦਾ ਦਾਤਾ ਇੱਕ ਹੈ ਸੋ ਹੋ ਜਾਏਗਾ। ਸੋ ਇਹਦਾ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ, ਜੋ ਪ੍ਰਾਰੂਧ ਹੈ ਵਸ਼ ਮਿਲੇਗੀ, ਜੋ ਕਰਮ ਵਿੱਚ ਨਹੀਂ ਲਿਖਿਆ ਉਹ ਨਹੀਂ ਮਿਲੇਗਾ, ਲੱਖ ਯਤਨ ਕਰਨ ਤੋਂ ਵੀ ਨਹੀਂ ਮਿਲੇਗਾ, ਜੋ ਕਰਮ ਵਿੱਚ ਲਿਖਿਆ ਕੋਈ ਯਤਨ ਬਿਨਾਂ ਕਰੇ ਵੀ ਮਿਲੇਗਾ। ਇਹਦਾ ਮਤਲਬ ਇਹ ਨਹੀਂ ਵੀ ਆਲਸੀ ਹੋ ਕੇ ਬਹਿ ਜਾਓ, ਉੱਦਮ ਕਰੇਂਦੇ ਆ ਜੀਓ ਤੋਂ, ਮਨੁੱਖ ਨੂੰ ਹੱਥ ਪੈਰ ਦਿੱਤੇ ਹੈ, ਹੁਕਮ ਕੀਤਾ ਹੈ, ਧਰਮ ਕਿਰਤ ਕਰਨ ਦੀ ਆਗਿਆ ਦਿੱਤੀ ਹੈ, ਪਰ ਇਹ ਆਗਿਆ ਨਹੀਂ ਦਿੱਤੀ ਵੀ ਧਰਮ ਕਿਰਤ ਕਰਦਾ ਕਰਦਾ ਤੂੰ ਇੰਨਾ ਖਚਿਤ ਹੋ ਜਾ ਕਿ ਤੈਨੂੰ ਸਾਈਂ ਵਿਸਰ ਜਾਵੇ, ਇਹ ਕੰਮ ਕਰਨ ਦੀ ਆਗਿਆ। ਬਲਕਿ ਇਹਦੇ ਲਈ ਤਾਂ ਇਹ ਕਹਿ ਦਿੱਤਾ ਵੀ ਸਭੇ ਗੱਲਾਂ ਵਿਸਰਨ, ਸਾਰੀਆਂ ਗੱਲਾਂ ਭੁੱਲ ਜਾਣ, ਹੋਰ ਇੱਕੋ ਵਿਸਰਨ ਹੁੰਦਾ, ਇੱਕ ਵਾਹਿਗੁਰੂ ਭੁੱਲਣਾ ਚਾਹੀਦਾ। ਸੋ ਆਓ ਸਾਈਂ ਨੂੰ ਚੇਤੇ ਕਰਨ ਵਾਸਤੇ ਪਹੁੰਚਦੇ ਹੋ, ਹੁਣੇ ਹੁਣ ਜਿਹੜਾ ਕੱਲ੍ਹ ਦਿਹਾੜਾ ਸੀ, ਸਾਡੇ ਦੇਸ਼ ਦੇ ਵਿੱਚ ਪ੍ਰਾਚੀਨ ਸਮੇਂ ਤੋਂ ਬੜੇ ਤਿਉਹਾਰ ਮਨਾਏ ਜਾ ਰਹੇ ਨੇ, ਕੁਝ ਮੌਸਮੀ ਤਿਉਹਾਰ ਨੇ, ਕੁਝ ਇਤਿਹਾਸਕ ਤਿਉਹਾਰ ਨੇ ਜਿਨ੍ਹਾਂ ਦੇ ਨਾਲ ਇਤਿਹਾਸ ਦੀ ਸਾਂਝ ਪਈ ਹੋਈ। ਕੁਝ ਵੈਸੇ ਹੀ ਇਹੋ ਜਿਹੇ ਤਿਉਹਾਰ ਵੀ ਸ਼ੁਰੂ ਹੋ ਗਏ ਜਿਨ੍ਹਾਂ ਦੇ ਪਿੱਛੇ ਇਤਿਹਾਸ ਵੀ ਕੋਈ ਨਹੀਂ ਹੈ, ਜਿਨ੍ਹਾਂ ਦੇ ਪਿੱਛੇ ਕੋਈ ਮਨੁੱਖ ਦੀ ਪ੍ਰਾਪਤੀ ਵੀ ਕੋਈ ਨਹੀਂ ਲੁਕੀ ਹੋਈ, ਮਨੋਕਲਪਿਤ ਤਿਉਹਾਰ ਵੀ ਬਹੁਤ ਹਨ, ਅਗਿਆਨ ਦੇ ਬਸ ਹੋ ਕੇ ਕਈ ਤਿਉਹਾਰ ਮਨੁੱਖ ਨੇ ਬਣਾਏ ਹੋਏ। ਪਰ ਇਹ ਤਿਉਹਾਰ ਜਿਹਦੇ ਨਾਲ ਇਤਿਹਾਸ ਦੀ ਸਾਂਝ, ਜਿਹਦੇ ਨਾਲ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਜੁੜੀਆਂ ਹੋਈਆਂ, ਇਹਨੂੰ ਅਸੀਂ ਆਪਣੀ ਭਾਸ਼ਾ ਵਿੱਚ ਦੀਵਾਲੀ ਕਹਿੰਦੇ ਹਾਂ। ਅਤੇ ਜਿਹੜਾ ਸ਼ਬਦ ਅਰਥਾਂ ਸਹਿਤ ਹੈ ਉਹਨੂੰ ਅਸੀਂ ਕਹਿੰਦੇ ਦੀਪ ਮਾਲਾ, ਇਸ ਤਿਉਹਾਰ ਦਾ ਨਾਂ ਹੈ ਜਿਹੜਾ ਕੱਲ੍ਹ। ਇਸ ਦਿਹਾੜੇ ਨੂੰ ਸਮਰਪਿਤ ਅੱਜ ਦਾ ਦੀਵਾਨ ਹੋਏਗਾ ਕਿ ਇਹਦੇ ਨਾਲ ਸਿੱਖਾਂ ਦੀ ਸਾਂਝ ਕਿਵੇਂ ਹੈ ਔਰ ਕਦੋਂ ਤੋਂ ਹੈ, ਗੁਰਮਤ ਦੇ ਨਾਲ ਕਦੋਂ ਤੋਂ ਜੁੜਿਆ ਇਹ ਦਿਹਾੜਾ, ਹਿੰਦੂ ਧਰਮ ਨਾਲ ਕਦੋਂ ਤੋਂ ਜੁੜਿਆ ਇਹ ਦਿਹਾੜਾ। ਇਸ ਦਿਹਾੜੇ ਨੂੰ ਸਮਰਪਿਤ ਜਿਸ ਸ਼ਬਦ ਤੋਂ ਆਪ ਜੀ ਨੇ ਵਿਚਾਰ ਸੁਣਨੇ ਸ਼ੁਰੂ ਕੀਤੇ ਨੇ, ਗੁਰਦੇਵ ਪਾਤਸ਼ਾਹ ਦਾ ਪਾਵਨ ਬਚਨ ਭਗਤਾਂ ਦੀ ਬਾਣੀ ਦਾ ਹੈ, ਚਾਹੇ ਗੁਰੂ ਸਾਹਿਬਾਨਾਂ ਦਾ ਹੈ, ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ ਸਾਡੇ ਗੁਰੂ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਇਹਦੀ ਵਿਤਕਰੇ ਦੀ ਵੀ ਕੋਈ ਲੋੜ ਨਹੀਂ ਹੁੰਦੀ ਵੀ ਫਲਾਣਾ ਭਗਤ ਕਹਿੰਦਾ ਉਹ ਕਹਿੰਦਾ, ਕੀ ਲੋੜ ਹੈ ਇਹਨਾਂ ਗੱਲਾਂ, ਸਿੱਧਾ ਕਹੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਇਹਦੇ ਵਿੱਚ ਮਹਾਰਾਜ ਪਾਤਸ਼ਾਹ ਦੀ ਬਾਣੀ ਚੋਂ ਆਵਾਜ਼ ਆਪਾਂ ਨੂੰ ਸੁਣਾਈ ਦਿੰਦੀ ਹੈ। ਸੂਰਮਾ ਸ਼ਬਦ ਜਿਹੜਾ ਹੈ ਉਹਦੇ ਨਾਲ ਇਸ ਵਿਚਾਰ ਨੂੰ ਜੋੜ ਕੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਣਿਓ ਸੂਰਮਾ, ਇੱਥੇ ਸੂਰਮਾ ਸ਼ਬਦ ਅਜੂ ਜਨ ਸੂਰਾ ਸੋ ਪਹਿਚਾਨੀ ਹੈ, ਸੂਰਮੇ ਦੀ ਪਹਿਚਾਣ ਕਰਾਈ ਹੈ। ਸੂਰਮਾ ਕਿਹੋ ਜਿਹਾ ਹੁੰਦਾ ਜੋ ਲੜੈ ਦੀਨ ਕਿਹੇ, ਦੀਨ ਨਾਮ ਧਰਮ ਦਾ, ਧਰਮ ਦੇ ਵਾਸਤੇ ਲੜੇ। ਪੁਰਜਾ ਪੁਰਜਾ ਕੱਟ, ਸਰੀਰ ਰੰਚਕ ਰੰਚਕ ਕਰਕੇ ਕੱਟਿਆ ਜਾਏ ਪਰ ਆਪਣਾ ਧਰਮ ਨਾ ਪਿਆ ਕਬੂ ਨਾ ਛੱਡਿਆ। ਸੂਰਮੇ ਦੀ ਗੱਲ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਪਜੀ ਸਾਹਿਬ ਵਿੱਚ ਆਈ, ਫਿਰ ਤਾਂ ਕਿੰਨਿਆਂ ਥਾਵਾਂ 'ਤੇ ਆਈ ਹੋਈ। ਮਹਾਰਾਜ ਸਾਹਿਬ ਨੇ ਪਾਵਨ ਬਚਨ ਉਚਾਰਨ ਕੀਤਾ, ਤਿੱਥੈ ਜੋਧ ਮਹਾਂ ਵਲ ਸੂਰ, ਸੂਰਨਾ ਸੂਰਮੇ ਨਾਲ ਸੂਰਮਿਆਂ ਨੂੰ ਰਥੀ ਕਿਹਾ ਜਾਂਦਾ। ਇਹ ਉਹਨਾਂ ਦੇ ਵਿੱਚ ਬੜੇ ਮਾਣ ਵਾਲੇ ਅਹੁਦੇ ਦਿੱਤੇ ਹੋਏ ਨੇ। ਰਥੀ ਹੈ, ਮਹਾਰਥੀ ਹੈ ਅਤੇ ਅਤਰਥੀ ਹੈ। ਗੁਰਮਤਿ ਵਿੱਚ ਇਹਨਾਂ ਨੂੰ ਕਿਹਾ ਯੋਧਾ ਹੈ, ਮਹਾਬਲੀ ਹੈ, ਸੂਰਮਾ ਹੈ। ਉਹੀ ਤਿੰਨ ਉਹਨਾਂ ਦੇ ਨਾਂ ਦਾ ਹੀ ਫਰਕ ਹੈ, ਸਿਧਾਂਤਕ ਤੌਰ 'ਤੇ ਕੋਈ ਫਰਕ ਨਹੀਂ। ਯੋਧਾ ਉਸ ਨੂੰ ਕਹਿੰਦੇ ਨੇ ਜਿਹੜਾ ਇਕੱਲੇ ਨਾਲ ਇਕੱਲਾ ਲੜ ਕੇ ਮਰ ਜਾਏ ਪਰ ਮੈਦਾਨੇ ਜੰਗ ਨੂੰ ਤਿਆਗੇ ਨੇ, ਯੋਧਾ ਕਹਿੰਦੇ ਨੇ, ਸ਼ਹੀਦ ਹੋ ਜਾਏ। ਮਹਾਬਲੀ ਉਸ ਨੂੰ ਕਹਿੰਦੇ ਨੇ ਜਿਹੜਾ ਇਕੱਲਾ 10,000 ਸੂਰਮੇ ਦੇ ਨਾਲ ਲੜ ਕੇ ਸ਼ਹੀਦ ਹੋ ਗਏ, ਇਕੱਲਾ 10,000 ਦਾ ਮੁਕਾਬਲਾ ਕਰੇ। ਸੂਰਮਾ ਉਹਨੂੰ ਕਹਿੰਦੇ ਨੇ ਦੁਸ਼ਮਣਾਂ ਦੀ ਗਿਣਤੀ ਕੋਈ ਨਾ ਹੋਵੇ, ਕਿੰਨੀ ਲੜਨ ਵਾਲਾ ਇੱਕ ਹੋਵੇ ਬਸ, ਉਹਦਾ ਨਾਮ ਸੂਰਮਾ। ਗੁਰੂ ਘਰ ਦੇ ਵਿੱਚ ਦੋ ਕਿਸਮ ਦਾ ਸੂਰਮਾ ਹੈ, ਇੱਕ ਸੂਰਮਾ ਤਾਂ ਗੁਰੂ ਨਾਨਕ ਨੇ ਪੈਦਾ ਕੀਤਾ, ਇਹ ਸੂਰਮੇ ਨੂੰ 8 ਜਾਮਿਆਂ ਵਿੱਚ ਗੁਰੂ ਪੈਦਾ ਕਰਦੇ ਰਹੇ, 8 ਜਾਮਿਆਂ ਵਿੱਚ। ਇੱਕ ਕਿਸਮ ਦਾ ਸੂਰਮਾ ਇਹ ਹੈ। ਦੂਸਰੀ ਕਿਸਮ ਦਾ ਸੂਰਮਾ ਜਿਹੜਾ ਹੈ ਉਹ 10 ਜਾਮਿਆਂ 'ਚੋਂ 2 ਜਾਮਿਆਂ ਦੇ ਵਿੱਚ ਪੈਦਾ ਕੀਤਾ, 6ਵੇਂ ਜਾਮੇ ਵਿੱਚ, 10ਵੇਂ ਜਾਮੇ ਵਿੱਚ। ਦੋ ਕਿਸਮ ਦੇ ਸੂਰਮੇ ਨੇ, ਇੱਕ ਜਿਸਮਾਨੀ ਸੂਰਮਾ, ਇੱਕ ਰੂਹਾਨੀ ਸੂਰਮਾ। ਜਿਸਮਾਨੀ ਸੂਰਮਾ ਜਿਸਮਾਨੀ ਜੰਗ ਵਿੱਚ ਪ੍ਰਤੱਖ ਮੈਦਾਨੇ ਜੰਗ ਵਿੱਚ ਜਾ ਕੇ ਲੱਖਾਂ ਦੇ ਨਾਲ ਲੜ ਕੇ ਸ਼ਹੀਦ ਹੁੰਦਾ ਹੈ, ਸੂਰਮੇ ਦਾ ਖਿਤਾਬ ਲੈ ਜਾਂਦਾ। ਯੋਧਾ ਹੈ, ਮਹਾਬਲੀ ਹੈ, ਸੂਰਮਾ ਹੈ, ਇਹਨਾਂ ਤਿੰਨਾਂ ਦਾ ਕਰਤੱਵ ਇੱਕੋ ਹੀ ਹੈ, ਧਰਮ ਵਾਸਤੇ ਸ਼ਹੀਦ ਹੁੰਦੇ, ਨਿਸ਼ਾਵਰ ਹੁੰਦੇ ਨੇ। ਸ਼ਕਤੀ ਵੱਖਰੀ ਵੱਖਰੀ ਹੈ, ਕਿਸੇ ਸਿਰਫ ਇੱਕ ਨਾਲ ਲੜਨ ਦੀ ਉਹ ਸ਼ਕਤੀ ਹੈ, ਕਿਸੇ ਨਾਲ 10,000 ਦੀ। ਚਮਕੌਰ ਦੀ ਗੜੀ ਦੇ ਵਿੱਚ ਲੱਖਾਂ ਨਾਲ ਲੜਨ ਦੀ ਸ਼ਕਤੀ ਸੀ, ਗੁਰੂ ਨੇ ਬਖਸ਼ੀ ਹੋਈ। ਇਸ ਵਾਸਤੇ ਦੂਸਰੇ ਪਾਸੇ ਜਿਹੜਾ ਗੁਰੂ ਕਾ ਸਿੱਖ ਬਣ ਕੇ, ਸਿੱਖ ਬਣ ਗਏ, ਮਹਾਰਾਜ ਕਹਿੰਦੇ ਤੈਨੂੰ ਇਹ ਸਮਝ ਲੈ ਇੱਕ ਮੈਦਾਨੇ ਜੰਗ ਵਿੱਚ ਭੇਜ ਰਿਹਾ, ਸਿੱਖ ਇੱਕ ਨੂੰ ਸੂਰਮਾ ਬਣਾ ਰਿਹਾ। ਸੂਰਮਿਆਂ ਦੀਆਂ 3 ਕੁਆਲਿਟੀਆਂ 'ਚੋਂ ਕੋਈ ਨਾ ਕੋਈ ਕੁਆਲਿਟੀ ਤੇਰੇ ਵਿੱਚ ਹੋਣੀ ਚਾਹੀਦੀ। ਪਹਿਲੀ ਕੁਆਲਿਟੀ ਸੂਰਮੇ ਦੀ ਕੀ ਹੈ ਕਿ ਗੁਰੂ ਵਾਲਾ ਬਣਨ ਤੋਂ ਬਾਅਦ ਸਰੀਰ ਜਿਹੜਾ ਇਹਦੇ ਨਾਲ ਕੋਈ ਵਜਰ ਕ੍ਰਹਿਤ ਨਹੀਂ ਹੋਣ ਦੇਣੀ, ਇਹਦੇ ਨਾਲ ਕੋਈ ਪਾਪ ਨਹੀਂ ਹੋਣ ਦੇਣਾ। ਸਰੀਰ ਦੇ ਨਾਲ ਲੜ ਕੇ ਇਹਨੂੰ ਜਿੱਤਣਾ, ਸਰੀਰ ਨੂੰ ਵੀ ਤੇਰੇ ਕੋਲੋਂ ਕੋਈ ਬੁਰਾ ਕਰਮ ਨਹੀਂ ਹੋਣ ਦੇਣਾ। ਇੱਕ ਨਾਲ ਲੜਾਈ ਜਦੋਂ ਤੂੰ ਇਹ ਜੰਗ ਜਿੱਤ ਲਵੇਂ, ਸਰੀਰ ਨੂੰ ਜਿੱਤ ਲਵੇਂ, ਇਹਨੂੰ ਦੱਸਣਾ ਪਊਗਾ ਇਹ ਸਰੀਰ ਆ ਮੇਰਿਆ, इस जग में आए कह क्या तुद कर्म कमाया, के कर्म कमाया तुद शरीरा, जा तू जग में आया, जिन हर तेरा रचन रचिया सो हर मानना बसाया। इनू समझा बुझा के शरीर नू ठीक रखना ये जेतू हो, वो योध्या की पदवी में आ गया। महाबली की पदवी तेन उदन मिलेगी जिदन देह दे दसे इंद्रिया काबू कर रहे, तेरिया अखा तेरे बस होन, तेरे कन तेरे बस होन, कर्म इंद्रे ज्ञान इंद्रे ये सारे तेरे बस विच होन। आप मुहारे हरियाए पशु मंग जाते हैं, तू इन्हों नत पौनी जानता होवे फिर तेरी पदवी होर वड्डी कर दिती गुरु ने, फिर तू महाबली हो। जिस वेले हर रोज गुरु साहिबान ने जो आप अपने जीवन काल विच निजम बना के अपनी देह उस निजम दे विच रखिया, जे सिख उस निजम दे विच नहीं आउंदा तां किवें करनी है जे सिख बनिया नहीं। पहला निजम की है, सिख की जिंदगी अमृत तो शुरू होंदी है, भावें वह चरनामत सी भावें खंडे बाटे का अमृत सी, अमृत तो जिंदगी शुरू हुई ना, अमृत लिया चरनामत लिया नौ गुरुआ तक चरणा का अमृत लिया, फिर खंडे बाटे का अमृत लिया, अमृत तो जिंदगी शुरू हुई। इस तरह जिमें अमृत तो जिंदगी शुरू हुई है तो अमृत वेले तो जिंदगी शुरू होती है असल दे विच। जे अमृत नहीं तो सिख नहीं, जे अमृत वेला नहीं तो अमृत की शक्ति भी नहीं। इस करके जाम जामनी जाग है किरपाल, सवा पहर रात रहिंदी सतगुरु आप उठदे इशनान करदे, सिखां दे विच ए गल दा प्रभाव जावे कि गुरु आप उठदे। फिर लिखती रूप विच इतिहास विच गल्लां होणगियां ओ होर होणगियां, गुरबाणी च लिख दित्तियां, कर इशनान सिमर प्रभ अपना, चौथे पहर सुबह के सुरतियां उपजै चौ, बाणी विच दर्ज कीता। अमृत वेला सच नौ वडियाई विचार बाणी विच आख्या, सिख फिर भी आलस कर दिंदे। इस करके अमृतधारी हो जाना बड़ी चंगी गल है, पर अमृतधारी हो के अमृत वेले ना उठना बहुत माड़ी गल है। ये इन्नी मंदी बात है जिमें कोई बच्चा स्कूल दे विच दाखला तो लै लवे पर स्कूल जावे ना मुड़ के। गुरु नानक दा स्कूल तो भाई तड़के सवा पहर दे तड़के लगता है, जेड़ा उस वेले उठ खड़िया उहदी हाजरी लग जानी है ते नहीं हाजरी नहीं लगनी। इस करके पहले तो अपनी हाजरी गुरु नानक की दरगाह लाउणी शुरू करो, अमृत वेला संभालना शुरू करो। अमृत तो जिंदगी शुरू हुई, अमृत वेले तो बंदगी की जिंदगी शुरू हुई, बंदगी की जिंदगी जिंदगी की शुरुआत अमृत वेला है। फिर उठ के स्नान पान करके क्रिया साध के स्मरण करना, बंदगी करते करते देह नू बस विच करना, इंद्रियां नू बस विच, अवस्था बदलूगी। जदों अवस्था फिर इत्थे आ जाए कि मन दे जिहड़े फुरने लखां ने जिहड़े गिणती नहीं हो सकती, ये सारे ही दुश्मन ने साडे, जिन्ने माड़े संकल्प ने सारे ही दुश्मन, सारी तंग कर दे। इंद्रियां ने भी तंग किया सी, फुरनिया ने भी तंग किया सी, शरीर ने भी तंग किया सी, अपनियां लोड़ां दे मगर ला के जीवात्मा नू रस इन्हां इंद्रियां ने माणिया, देखना स्वाद अखां लै गईयां, कन्नां दा स्वाद सुनन वास्ते सुनन दा स्वाद कन्न लै गए, खाण दा जीभ लै गई, सगर सहेरी अपने रस माती, इंद्रियां अपने अपने रस विच सदा कारण।
ਫਿਰ ਪ੍ਰਣਾਮ ਕੀ ਹੋਇਆ? ਸਗਲ ਜਿਹੜੇ ਸੀ ਇੰਦਰੀ ਆਪਣਾ ਰਸ ਲੈਂਦੇ ਰਹੇ, ਗ੍ਰਹਿ ਜਲਤੇ ਕੀ ਖਬਰ ਨਾ ਵਧੀ, ਇਹਦੀ ਕੋਈ ਖਬਰ ਨਾ ਆਈ। ਜੀਓ ਬੰਨਦੇ ਲੈ ਦਰਬਾਰੀ ਬੰਨਿਆ ਗਿਆ ਜੀ, ਕਿਉਂਕਿ ਇਹਦੀ ਮਦਦ ਤੋਂ ਬਿਨਾਂ ਤਾਂ ਅੱਖਾਂ ਸਵਾਦ ਨਹੀਂ ਨਾ ਲੈ ਸਕਦੀਆਂ, ਉਹਨਾਂ ਦੁਆਰਾ ਰਸ ਮਾਣਿਆ ਇਹਨੇ ਵੀ। ਜਿੰਨੇ ਸੰਕਲਪਨ ਸਾਰੇ ਦੁਸ਼ਮਣ, ਜਦੋਂ ਇਹਨਾਂ ਦੁਸ਼ਮਣਾਂ ਦੇ ਨਾਲ ਲੜਦਾ ਲੜਦਾ ਸਾਰਿਆਂ 'ਤੇ ਜੇਤੂ ਪਾ ਲਵੇ, ਸਾਰਿਆਂ ਨੂੰ ਜਿੱਤ ਲਵੇ, ਅਤੇ ਉਸ ਵੇਲੇ ਸੂਰਮੇ ਦਾ ਖਿਤਾਬ ਮਿਲਣਾ ਹੈ, ਸਾਰਿਆਂ ਨੂੰ ਜਿੱਤ ਕੇ ਇੱਕੋ ਹੀ ਸੰਕਲਪ ਰਹਿ ਗਿਆ ਕਿਹੜਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਦੂਜਾ ਸੰਕਲਪ ਹੀ ਨਹੀਂ ਹੋ ਸਕਦਾ। ਹਰ ਸਵਾਸ ਦੇ ਨਾਲ ਕੇਵਲ ਵਾਹਿਗੁਰੂ ਦਾ ਸੰਕਲਪ ਹੈ, ਹੋਰ ਕੁਛ ਨਹੀਂ। ਜਿੱਤ ਗਿਆ। ਫਿਰ ਮਹਾਰਾਜ ਕਹਿੰਦੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਤੇ ਸੂਰਮਹਿ। ਨਾਮ ਦਾ ਰੰਗ ਜਿਸ ਵੇਲੇ ਲੱਗਿਆ, ਇਸ ਕਰਕੇ ਦੋ ਤਰ੍ਹਾਂ ਦਾ ਸੂਰਮਹਿ, ਇੱਕ ਅੰਤਰੀਵ ਇੱਕ ਵਾਹਜ, ਇੱਕ ਸੂਰਮਾ ਜਿਸਮਾਨੀ ਇੱਕ ਰੂਹਾਨੀਅਤ ਵਾਲਾ, ਦੋ ਸੂਰਮੇ ਨੇ। ਕੱਲ੍ਹ ਦੇ ਦੀਵਾਨ ਜਿਹੜੇ ਅੱਜ ਦੇ ਦੀਵਾਨ ਕੱਲ੍ਹ ਦੇ ਦਿਹਾੜੇ ਦੇ ਨਾਲ ਸਾਂਝ ਪਾ ਕੇ ਆਪਾਂ ਅੱਜ ਗੱਲ ਕਰ ਰਹੇ ਹਾਂ, ਇਹ ਕਿਸੇ ਸੂਰਮੇ ਦਾ ਦਿਨ ਵੀ ਹੈ। ਔਰ ਬੜੀ ਅਜੀਬ ਕਿਸਮ ਦੀ ਸੂਰਮਤਾਈ ਦਾ ਦਿਨ ਹੈ, ਉਹ ਮੈਂ ਗੱਲ ਬਾਅਦ ਵਿੱਚ ਕਰਦਾ। ਇਹਦੇ ਨਾਲ ਪੁਰਜਾ ਪੁਰਜਾ ਕੱਟ ਮਰਨ ਵਾਲਾ ਇੱਕ ਇਹੋ ਜਿਹਾ ਸਿੱਖ ਤੁਹਾਡਾ ਭਰਾ ਹੋਇਆ ਜਿਹਨੇ ਸਿੱਖ ਜਗ ਦਾ ਨਾਮ ਇੰਨਾ ਉੱਚਾ ਕਰ ਦਿੱਤਾ ਕਿ ਸਿੱਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਇਹ ਦੱਸ ਦਿੱਤੀ, ਵੀ ਭੋਰਾ ਭੋਰਾ ਕੱਟਣ ਦੇ ਨਾਲ ਸਿੱਖ ਦੀ ਅਵਸਥਾ ਨੂੰ ਕੋਈ ਫਰਕ ਨਹੀਂ ਪੈ ਸਕਦਾ ਹੋਵੇ ਸੀ। ਇਸ ਸ਼ਬਦ ਦੁਆਰਾ ਇਹ ਵਿਚਾਰ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲਹਿਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਰੱਖੇ। ਸਾਈਂ ਦੇ ਚਰਨਾਂ 'ਚ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਕਰਦਾ, ਸਤਿਗੁਰੂ ਕਿਰਪਾ ਕਰ, ਸੁਣਾਉਣ ਦਾ ਬਲ ਬਖਸ਼, ਤੇਰੇ ਬਲ ਤੋਂ ਬਿਨਾਂ ਕੁਛ ਵੀ ਸੁਣਾਇਆ ਨਹੀਂ ਜਾ ਸਕਦਾ। ਤੁਸਾਂ ਅਰਦਾਸ ਕਰੋ, ਸਾਈਆਂ ਤੇਰੀ ਮਦਦ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ, ਤੂੰ ਕਿਰਪਾ ਕਰ, ਜੈਸੀ ਬੁੱਧ ਕਰੋ ਪਰਗਾਸਾ, ਜਿਹੋ ਜਿਹਾ ਬੁੱਧ ਵਿੱਚ ਗਿਆਨ ਚਾਨਣਾ ਦਿਓਗੇ ਉਹੀ ਜੀ ਸਮਝ ਆਏਗੀ। ਗੁਰ ਕੀ ਮਤ ਤੂੰ ਲੇਹ ਇਆਨੇ, ਗੁਰੂ ਦੀ ਮਤ ਲੈਣ ਲਈ ਆਪਣੀ ਤਾਂ ਚੱਲਣੀ ਪੈਂਦੀ। ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ ਭਗਤੀ ਤੋਂ ਬਿਨਾਂ। ਸੋ ਆਓ, ਇਤਿਹਾਸਕ ਘਟਨਾਵਾਂ ਜਿਹੜੀਆਂ ਨੇ, ਕੁਛ ਲੋਕ ਕਥਾਕਾਰ ਪ੍ਰਚਾਰਕ ਬਹੁਤ ਸਾਰੀਆਂ ਗੱਲਾਂ ਦੇ ਲਈ ਇੱਕ ਸ਼ਬਦ ਬੜਾ ਸੋਹਣਾ ਚੁਣਿਆ ਹੋਇਆ, ਉਹ ਕਹਿੰਦੇ ਨੇ ਮਿਥਿਹਾਸ, ਇਤਿਹਾਸ ਮਿਥਿਹਾਸ। ਕੁਛ ਲੋਕ ਮਿਥਿਹਾਸ ਨਾਲ ਇਤਨਾ ਜੁੜੇ ਨੇ ਕਿ ਮਿਥਿਹਾਸ ਕਹਿਣ ਦੇ ਨਾਲ ਬੜੀ ਭਾਰੀ ਤਕਲੀਫ ਹੋ ਜਾਂਦੀ ਉਹਨਾਂ ਨੂੰ, ਤੇ ਕੁਛ ਲੋਕ ਕੇਵਲ ਇਤਿਹਾਸ ਦੀ ਹੀ ਗੱਲ ਸੁਣਨੀ ਚਾਹੁੰਦੇ ਨੇ, ਮਿਥਿਹਾਸ ਦੀ ਨਹੀਂ। ਇਤਿਹਾਸ ਤੇ ਮਿਥਿਹਾਸ ਦੇ ਝੰਝਟ ਨੂੰ ਇੱਕ ਪਾਸੇ ਰੱਖ ਕੇ ਨਾ ਕਿਸੇ ਦਾ ਦਿਲ ਦੁਖਾਈਏ, ਨਾ ਕਿਸੇ ਨੂੰ ਕਹੀਏ ਤੁਹਾਡਾ ਇਤਿਹਾਸ ਮਿਥਿਹਾਸ ਹੈ, ਸਾਡਾ ਇਤਿਹਾਸ ਹੈ, ਇਹ ਮੇਰ ਖਤਮ ਕਰ ਦੇਈਏ। ਜਿਹੜੇ ਉਹਦੇ ਚੋਂ ਸੁਨਹਿਰੀ ਅੰਸਨ, ਜਿਹੜੇ ਉਹਦੇ ਚੋਂ ਚੰਗੇ ਗੁਣ, ਉਹ ਲੈ ਲਏ, ਇਹ ਝਗੜੇ 'ਤੇ ਕੀ ਲੈਣਾ। ਮਿਥਿਹਾਸ ਕਹਿਣ ਦੇ ਨਾਲ ਫਿਰ ਕਈ ਗੱਲਾਂ ਸਾਨੂੰ ਹੋਰ ਵੀ ਮਿੱਥਿਆ ਮੰਨਣੀਆਂ ਪੈਣਗੀਆਂ, ਭਾਵੇਂ ਕੰਨ ਘੁਮਾ ਕੇ ਫੜਨਾ ਪਵੇ ਫੜਨਾ ਪਵੇਗਾ। ਜਦੋਂ ਪ੍ਰਮਾਣ ਗੁਰਬਾਣੀ ਵਿੱਚ ਆ ਗਿਆ, ਭਾਵੇਂ ਫਿਰ ਇਹੀ ਕਹਿਣਾ ਪਵੇ ਵੀ ਮਿਥਿਹਾਸ ਦਾ ਪ੍ਰਮਾਣ ਦਿੱਤਾ, ਪਰ ਇਹ ਤਾਂ ਗੱਲ ਸਾਬਤ ਹੋ ਗਈ ਨਾ ਵੀ ਝੂਠ ਦਾ ਵੀ ਪ੍ਰਮਾਣ ਦੇ ਦਿੱਤਾ ਬਾਣੀ 'ਚ। ਕੋਈ ਜਦੋਂ ਕੋਈ ਸਾਨੂੰ ਪੁੱਛੂਗਾ ਕਿ ਗੁਰੂ ਸਾਹਿਬ ਨੇ ਝੂਠ ਦੇ ਵੀ ਪ੍ਰਮਾਣ ਦੇ ਦਿੱਤੇ, ਬਈ ਇਹ ਝਗੜਾ ਹੀ ਛੱਡਣ ਵਾਲਾ। ਗੁਰਬਾਣੀ ਦੇ ਵਿੱਚ ਸੱਤੇ ਬਲਵੰਡੇ ਦੀ ਰਾਏ ਸੱਤੇ ਬਲਵੰਡੇ ਦੀ ਵਾਰ ਵਿੱਚ ਪ੍ਰਮਾਣ ਦਿੰਦੇ ਨੇ ਬਲਵੰਡ। ਉਹ ਕਹਿੰਦੇ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ। ਸਮੁੰਦਰ ਦਾ ਬਰੋਲਣਾ ਪੁਰਾਣਾਂ ਦੇ ਵਿੱਚ ਲਿਖਿਆ ਅਤੇ ਗੁਰਬਾਣੀ 'ਚ ਵੀ ਉਦਾਹਰਨ ਆ ਗਈ ਅਤੇ ਕਹਿਣੇ ਪਊਗਾ ਸਮੁੰਦ ਬਰੋਲੇ। ਉਸ ਵੇਲੇ 14 ਰਤਨ ਨਿਕਾਲਿਆ, ਕਹਿੰਦੇ ਕੱਢੇ ਕੀ ਸਮੁੰਦਰ ਤੋਂ 14 ਰਤਨ ਕੱਢੇ। 14 ਰਤਨਾਂ ਦੀ ਜਿਹੜੀ ਲਿਸਟ ਹੈ ਉਹਨਾਂ ਦੇ ਚੋਂ 13 ਰਤਨਾਂ ਦੀ ਵਿਆਖਿਆ ਛੱਡ ਕੇ ਆਪਾਂ ਇੱਕ ਰਤਨ ਦੀ ਗੱਲ ਲੈਣੀ ਹੈ ਜਿਹੜੀ ਕੱਲ੍ਹ ਦੇ ਦਿਨ ਸੰਬੰਧਿਤ ਹੈ। 13 ਦਾ ਸੰਬੰਧ ਨਹੀਂ ਹੈ, ਇੱਕ ਦਾ ਸੰਬੰਧ ਹੈ। ਉਹਨਾਂ ਵਿੱਚੋਂ ਮੈਂ ਨਾਮ ਸਾਰਿਆਂ ਦੇ ਬੇਨਤੀ ਕਰ ਦਿੰਦਾ। 14 ਰਤਨਾਂ ਦੇ ਨਾਮ ਹਨ ਸ੍ਰੀ ਮਨਰੰਭਾ ਵਾਰਨੀ ਸੰਖ ਅਮੀ ਗਜਰਾਜ ਬੇਖ ਤੇਨ ਸਸੀ ਕਲਪ ਧਨਖ ਧਨੰਤਰ ਬਾਜ। ਇਹ 14 ਰਤਨਾਂ ਦੇ ਨਾਮ ਜਿਹੜੀਆਂ ਚੀਜ਼ਾਂ ਗੁਰਬਾਣੀ ਵਿੱਚ ਆਈਆਂ ਹਨ ਸਾਨੂੰ ਉਹ ਪਦਾਰਥ ਵੀ ਕੰਠ ਕਰਨ ਦੀ ਆਦਤ ਨਹੀਂ ਰਹੀ। ਹੁਣ ਕੋਲੋਂ ਬਣਾ ਕੇ ਸਾਖੀਆਂ ਸੁਣਾਈਆਂ ਗਈਆਂ ਜਾਂ ਫਿਰ ਬਹੁਤੀਆਂ ਗੱਲਾਂ ਆਪਣੀਆਂ ਡੇਰਿਆਂ ਦੀਆਂ ਕਰੀ ਜਾਣੀਆਂ ਹਨ, ਅਸੀਂ ਸਾਧ ਸੰਗੀ ਫਲਾਣੇ ਥੋਂ ਗਏ, ਅਸੀਂ ਫਲਾਣੇ ਥੋਂ। ਇਹਨਾਂ ਗੱਲਾਂ ਦਾ ਸੰਬੰਧ ਕੀ ਹੈ ਨਾਮ ਦੀ ਵਿਚਾਰ? ਨਾਨਕ ਕਹਿ ਕਰ
ਕੇਵਲ ਨਾਮ, ਨਾਨਕ ਕਹਿ ਕਰ ਕੇਵਲ ਨਾਮ, ਨਾਨਕ ਕੇਵਲ ਨਾਮ, ਨਾਨਕ ਕੇਵਲ ਨਾਮ, ਨਾਨਕ ਕਰ ਨਾਨਕ ਕਹਿ ਕਰ ਕੇਵਲ, ਨਾਨਕ ਕਹਿ ਕਰ ਕੇਵਲ ਨਾਮ, ਨਾਨਕ ਕਹਿ ਕਰ ਕੇਵਲ, ਨਾਨਕ ਕਹਿ ਕਰ ਕੇਵਲ ਕੇਵਲ ਨਾਮ, ਨਾਨਕ ਕਹਿ ਕਰ
ਕਹਿ ਕਰਕੇ ਬੋਲਣਾ। ਨਾਮ ਤੋਂ ਬਿਨਾਂ ਦੂਸਰੀ ਹੋਰ ਕੋਈ ਇੱਧਰ ਉੱਧਰ ਦੀ ਗੱਲ ਕਰਨ ਦੀ ਗੁੰਜਾਇਸ਼ ਹੀ ਨਹੀਂ ਹੈ ਜੇ ਬਾਣੀ ਦੁਆਰਾ ਵਿਆਖਿਆ ਕਰਨੀ ਉਸ।
ਗੁਰਬਾਣੀ ਵਿੱਚ ਆਈਆਂ ਹੋਈਆਂ ਜਿਹੜੀਆਂ ਵਿਚਾਰਾਂ ਆ ਉਹਨਾਂ ਨੂੰ ਖੋਲ੍ਹਣਾ ਇਤਿਹਾਸ ਤੋਂ ਬਿਨਾਂ ਬੜੀ ਮੁਸ਼ਕਿਲ ਵਾਲੀ ਗੱਲ ਹੈ। 14 ਰਤਨਾਂ ਦੇ ਵਿੱਚ ਸਭ ਤੋਂ ਪਹਿਲਾਂ ਨਿਕਲਣ ਵਾਲਾ ਜਿਹੜਾ ਰਤਨ ਹੈ ਉਸ ਰਤਨ ਦਾ ਨਾਮ ਸ੍ਰੀ ਹੈ, ਦੂਜੀ ਦਾ ਨਾਮ ਮਣੀ ਹੈ, ਤੀਜਾ ਦਾ ਨਾਮ ਰੰਭਾ ਹੈ। ਸ੍ਰੀ ਦਾ ਅਰਥ ਹੈ ਲਕਸ਼ਮੀ, ਸ੍ਰੀ ਦਾ ਦੂਜਾ ਅਰਥ ਲਕਸ਼ਮੀ। ਫਿਰ ਜਦੋਂ ਇਹਨਾਂ ਰਤਨਾਂ ਦੀ ਵੰਡ ਹੋਈ, ਜਥਾਯੋਗ ਅਧਿਕਾਰ ਸੀ ਜੀ ਦਾ ਉਹਨੂੰ ਦਿੱਤੇ ਗਏ, ਤੇ ਲਕਸ਼ਮੀ ਜਿਹੜੀ ਸੀ ਦੇਵਤਿਆਂ ਦੇ ਸ਼੍ਰੋਮਣ ਭਗਵਾਨ ਵਿਸ਼ਨੂੰ ਜੀ ਨੂੰ ਸੌਂਪ ਦਿੱਤੀ, ਅਧਿਕਾਰੀ ਉਹਨਾਂ ਦਾ ਸੀ, ਹੋਰ ਕੋਈ ਅਧਿਕਾਰੀ ਨਹੀਂ ਸੀ। ਸੋ ਕਹਿਣ ਤੋਂ ਭਾਵ ਕਿ ਸਭ ਤੋਂ ਪਹਿਲਾਂ ਇਸ ਦਿਹਾੜੇ ਦੀ ਪੂਜਾ ਦੀ ਆਰੰਭਤਾ ਜਿਹੜੀ ਹੋਈ ਹੈ, ਇਹ ਜਿਹੜਾ ਦਿਹਾੜਾ ਹੈ ਇਹਨੂੰ ਹਿੰਦੂ ਧਰਮ ਦੇ ਅੰਦਰ ਲਕਸ਼ਮੀ ਪੂਜਾ ਦਾ ਦਿਨ ਕਿਹਾ ਜਾਂਦਾ ਸੀ। ਸਤਯੁਗ ਦੇ ਵਿੱਚ ਲਕਸ਼ਮੀ ਪੂਜਾ ਦਾ ਦਿਨ ਤ੍ਰੇਤੇ ਯੁੱਗ ਤੱਕ ਪੂਰਾ ਯੁੱਗ ਲਕਸ਼ਮੀ ਪੂਜਾ ਦਾ ਦਿਨ ਕਹਿਲਾਇਆ, ਔਰ ਇਸ ਨੂੰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਵੀ ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਹੋਊਗਾ ਐਸਾ, ਚਾਂਦੀ ਦਾ ਰੁਪਇਆ ਮਿੱਟੀ ਦੀ ਬਣਾਈ ਹਟੜੀ ਦੇ ਵਿੱਚ ਰੱਖਣਾ, ਉਹਦੇ 'ਤੇ ਆਲੇ ਦੁਆਲੇ ਮੋਮਬੱਤੀਆਂ ਲਾਉਣੀਆਂ ਜਾਂ ਚਿਰਾਗ ਲਾਉਣੇ, ਦੀਵੇ ਜਲਾਉਣੇ ਮਕਾਨਾਂ ਦੇ ਜਿੱਥੇ ਲਾਉਣੇ ਉੱਥੇ ਉਸ ਹਟੜੀ ਦੇ ਦੁਆਲੇ ਵੀ ਲਾਉਣੇ। ਇੱਕ ਚਾਂਦੀ ਦਾ ਰੁਪਇਆ ਦਹੀਂ ਵਿੱਚ ਸੁੱਟ ਕੇ ਰੱਖਣਾ, ਅਤੇ ਫਿਰ ਉਹਦੇ ਵਿੱਚੋਂ ਕੱਢ ਕੇ ਰੁਪਇਆ ਘਰ ਦੇ ਸਾਰੇ ਮੈਂਬਰਾਂ ਨੂੰ ਕਹਿਣਾ ਲਕਸ਼ਮੀ ਮਾਤਾ ਦੇ ਦਰਸ਼ਨ ਕਰ ਲਓ। ਦੇਵਤਿਆਂ ਅਤੇ ਦੈਤਾਂ ਦਾ ਤਾਂ ਸਾਰਾ ਜ਼ੋਰ ਲੱਗ ਗਿਆ ਲਕਸ਼ਮੀ ਨੂੰ ਕੱਢਣ ਨੂੰ, ਮਾਂ ਨੇ ਆਪ ਹੀ ਸਿੱਟੀ ਤੌਲੇ ਵਿੱਚ, ਆਪ ਹੀ ਕੱਢ ਲਈ, ਆਪ ਹੀ ਦਰਸ਼ਨ ਕਰਾ ਦਿੱਤੇ, ਰਿੜਕਣ ਦੀ ਵੀ ਲੋੜ ਨਹੀਂ ਪਈ, ਹੱਥ ਪਾਇਆ ਘੁੱਟ ਲਈ। ਇਹਨੂੰ ਕਹਿੰਦੇ ਨੇ ਅੰਧ ਵਿਸ਼ਵਾਸ। ਫਿਰ ਅੰਧ ਵਿਸ਼ਵਾਸ ਨੇ ਲਕਸ਼ਮੀ ਪੂਜਾ ਵਾਲੇ ਦਿਨ ਲੋਕ ਬਹੁਤ ਕੁਛ ਹੋਰ ਵੀ ਪਖੰਡ ਕਰਦੇ ਸੀ। ਬਹੁਤ ਸਾਰੇ ਥਾਂ 'ਤੇ ਦੇਖਿਆ, ਇੱਕ ਥਾਂ 'ਤੇ ਮੈਨੂੰ ਪੁੱਛਣਾ ਵੀ ਪਿਆ, ਬਹੁਤ ਪੁਰਾਣੀ ਗੱਲ ਹੈ, ਮਕਾਨਾਂ ਦੇ ਮੂਹਰੇ ਪਾਣੀ ਛਿੜਕ ਕੇ ਰੱਖਣਾ, ਤੜਕੇ ਉੱਠ ਕੇ ਪਾਣੀ ਛਿੜਕਣਾ, ਦੀਵਾਲੀ ਦੀ ਰਾਤ ਨੂੰ ਦਰਵਾਜ਼ੇ ਖੁੱਲ੍ਹੇ ਛੱਡ ਕੇ ਰੱਖਣੇ, ਕਿਉਂ? ਲਕਸ਼ਮੀ ਪੂਜਾ ਦਾ ਦਿਨ ਹੈ, ਵੀ ਜਿਹਦਾ ਦਰਵਾਜ਼ਾ ਬੰਦ ਹੋਇਆ ਲਕਸ਼ਮੀ ਨੇ ਉਸ ਘਰ ਦੇ ਅੰਦਰ ਨਹੀਂ ਵੜਨਾ, ਦਰਵਾਜ਼ਾ ਬੰਦ ਦੇਖ ਕੇ ਬਾਹਰ ਦੀ ਬਾਹਰ ਮੁੜ ਜਾਣਾ, ਇਸ ਲਈ ਦਰਵਾਜ਼ਾ ਖੋਲ੍ਹ ਕੇ ਰੱਖੋ। ਮੇਰਾ ਖਿਆਲ ਹੈ ਇਹ ਅੰਧ ਵਿਸ਼ਵਾਸ ਲੋਕਾਂ ਨੇ ਹਟਣਾ ਨਹੀਂ ਸੀ, ਇਸ ਅੰਧ ਵਿਸ਼ਵਾਸ ਤੋਂ ਇਹ ਤਾਂ ਕਿਰਪਾ ਹੀ ਚੋਰਾਂ ਦੀ ਹੋਈ ਹੈ ਜਿਨ੍ਹਾਂ ਨੇ ਹਟਾ ਦਿੱਤੇ ਮਕਾਨ ਖੁੱਲ੍ਹੇ ਛੱਡਣ ਤੋਂ। ਚੋਰਾਂ ਨੇ ਦੇਖ ਲਿਆ ਵੀ ਐਵੇਂ ਸਾਲ ਭਰ ਜੱਭ ਮਾਰਨ ਦੀ ਲੋੜ ਨਹੀਂ, ਜਦੋਂ ਲੋਕਾਂ ਨੂੰ ਲੁੱਟਣਾ ਹੈ ਇੱਕ ਤਾਂ ਸ਼ਰਾਬੀ ਹੋਏ ਵੇ ਹੁੰਦੇ ਨੇ, ਦੂਸਰਾ ਬੂਹੇ ਖੁੱਲ੍ਹੇ ਛੱਡੇ ਹੁੰਦੇ ਨੇ, ਬਹੁਤਾ ਸੌਖਾ ਕੰਮ। ਚੋਰਾਂ ਨੇ ਆਪਣਾ ਮੋਰਚਾ ਲਾਉਣਾ ਸ਼ੁਰੂ ਕਰਤਾ ਦੀਵਾਲੀ ਦੀ ਰਾਤ ਨੂੰ, ਲੋਕਾਂ ਨੂੰ ਆ ਗਈ ਅਕਲ ਕਿ ਜੀ ਇਸ ਦਿਨ ਤਾਂ ਲਕਸ਼ਮੀ ਆਉਣ ਦੀ ਬਜਾਇ ਸਮਾਂ ਜਾਣ ਲੱਗ ਗਈ, ਬੂਹੇ ਖੁੱਲ੍ਹੇ ਛੱਡੇ ਸੀ, ਲਕਸ਼ਮੀ ਆਊਗੀ ਤਾਂ ਜਾਣ ਲੱਗ ਗਈ, ਫਿਰ ਲੋਕ ਬੂਹੇ ਬੰਦ ਕਰਨ ਲੱਗ ਗਏ। ਚੋਰਾਂ ਨੇ ਬੰਦ ਕਰਾਏ ਨਹੀਂ ਤਾਂ ਬੂਹੇ ਖੁੱਲ੍ਹੇ ਛੱਡ ਗਏ। ਸੋ ਇਸ ਕਰਕੇ ਇਹ ਲਕਸ਼ਮੀ ਪੂਜਾ ਦਾ ਦਿਨ ਮੰਨ ਕਰਕੇ ਪੂਰੇ ਤ੍ਰੇਤੇ ਦੇ ਵਿੱਚ, ਮਹਾਰਾਜ ਜੀ ਉੱਥੇ ਆ ਲਓ, ਮੈਂ ਤਾਂ ਇਸ਼ਾਰਾ ਕਰਿਆ ਸੀ ਸਾਨੂੰ ਇੱਧਰ ਆ ਜਾਂਦਾ, ਗੁਰੂ ਨਾਨਕ ਦੀ ਅੰਸਵੰਦ ਸਾਹਿਬ ਭਾਈ ਬੇਦੀ ਖਾਨਦਾਨ ਦੇ ਵਿੱਚ ਨੂੰ ਬਾਬਾ ਜੀ, ਗੁਰੂ ਨਾਨਕ ਦੀ ਬਹੁਤ ਕੁੱਲ ਦਾ ਬੜਾ ਵਿਸਥਾਰ ਹੈ, ਉਸੇ ਕੁੱਲ ਦੇ ਦੀਪਕ ਇਹ ਵੀ ਬਾਬਾ ਜੀ ਨੇ, ਜਿੱਥੇ ਬਾਬਾ ਸਰਬਜੋਤ ਸਿੰਘ ਜੀ ਨੇ, ਗੁਰੂ ਨਾਨਕ ਦੀ ਵੱਡੀ ਕੁੱਲ। ਸੋ ਇਉਂ ਸਾਧ ਸੰਗਤ ਜਿਸ ਵੇਲੇ ਇਹ ਤ੍ਰੇਤੇ ਯੁੱਗ ਤੱਕ ਤਾਂ ਲਕਸ਼ਮੀ ਪੂਜਾ ਦਾ ਦਿਨ ਹੀ ਮਨ ਹੁੰਦਾ ਰਿਹਾ, ਮਨ ਅੱਜ ਤੱਕ ਵੀ ਹੁੰਦਾ ਹੈ, ਲੇਕਿਨ ਇੱਥੇ ਤੱਕ ਸਿਰਫ ਇੱਕ ਦਿਹਾੜਾ ਸੀ। ਤ੍ਰੇਤੇ ਯੁੱਗ ਵਿੱਚ ਆ ਕੇ ਇਤਿਹਾਸ ਇੱਕ ਬਹੁਤ ਵੱਡੀ ਕਰਵਟ ਲੈ ਗਈ। ਭਗਵਾਨ ਵਿਸ਼ਨੂੰ ਜੀ ਰਾਮ ਰੂਪ ਹੋ ਕਰਕੇ ਤ੍ਰੇਤੇ ਵਿੱਚ ਮਹਾਰਾਜੇ ਦਸ਼ਰਥ ਦੇ ਘਰ ਪ੍ਰਗਟ ਹੋਏ, ਉਹੀ ਲਕਸ਼ਮੀ ਸੀਤਾ ਦੇ ਰੂਪ ਦੇ ਵਿੱਚ ਪ੍ਰਗਟ ਹੋ ਗਈ ਹੈ, ਉਹੀ ਦੋਨੇ। ਤੇ ਇਸ ਧਰਤੀ ਦੇ ਤਲ ਤੇ ਭਗਵਾਨ ਨੇ ਇੱਕ ਬਹੁਤ ਵੱਡਾ ਨਾਟਕ ਖੇਲਿਆ। ਉਸ ਨਾਟਕ ਦੇ ਜਿੰਨੇ ਪਾਤਰ ਨੇ ਸਭ ਭਗਵਾਨ ਦੇ ਆਪਣੇ ਬਗਾਨਾ ਹੈ ਹੀ ਕੋਈ। ਉਹਦਾ ਪਾਤਰ ਜਿੱਥੇ ਰਾਮ ਆਪ ਹੈ, ਉਹਦਾ ਪਾਤਰ ਲਕਸ਼ਮੀ ਹੈ, ਉਹਦਾ ਪਾਤਰ ਲਕਸ਼ਮਣ ਹੈ। ਲਕਸ਼ਮਣ ਕੌਣ ਹੈ? ਸ਼ੇਸ਼ਨਾਗ ਦਾ ਅਵਤਾਰ ਹੈ। ਐਨ ਚੁਣਵੇਂ ਬੰਦੇ ਲਾਏ ਨੇ ਇਸ ਨਾਟਕ ਦੇ ਵਿੱਚ, ਬਾਕੀ ਹੋਰ ਦੇਵਤੇ ਵੀ ਹੈ ਨਿਕਟਵਰ ਜਿਹਨੂੰ ਸਭ ਤੋਂ ਮਾੜਾ ਸਮਝਿਆ ਜਾਂਦਾ ਹੈ। ਉਹ ਵੀ ਭਗਵਾਨ ਵਿਸ਼ਨੂੰ ਦਾ ਸਭ ਤੋਂ ਨੇੜੇ ਦਾ ਬੰਦਾ ਹੈ, ਜਿਹਨੂੰ ਦੁਸ਼ਮਣ ਸਮਝਿਆ ਜਾਂਦਾ ਹੈ ਰਾਮ ਜੀ ਦਾ। ਕੌਣ? ਰਾਵਣ। ਇਹਨਾਂ ਦੇ ਹੀ ਘਰ ਦਾ ਬੰਦਾ ਹੈ, ਕੋਈ ਬਗਾਨਾ ਨਹੀਂ ਹੈ। ਜਦੋਂ ਇਸ ਰਾਵਣ ਦੀ ਖੋਜ ਕਰੋਗੇ ਵੀ ਇਹ ਹੈ ਕੌਣ, ਤਾਂ ਸਾਬਤ ਹੋਏਗਾ ਕਿ ਭਗਵਾਨ ਵਿਸ਼ਨੂੰ ਦਾ ਦਰਬਾਰ ਚ ਹੀ ਹੈ ਜੈ ਵਿਜੈ। ਦੋ ਸੀ ਜੈ ਵਿਜੈ, ਆਪ ਹੀ ਖੇਡ ਰਚੀ, ਸਨਕ ਸਨੰਦਨਾ ਤੋਂ ਸਰਾਪ ਦਵਾ ਦਿੱਤਾ ਅਤੇ ਫਿਰ ਸਰਾਪ ਨੂੰ ਮੇਟਣ ਵਾਸਤੇ ਉਹਨਾਂ ਤੋਂ ਬੇਨਤੀਆਂ ਕਰਾ ਦਿੱਤੀਆਂ। ਕਹਿੰਦੇ ਵੀ ਹੁਣ ਤੁਸੀਂ ਸ਼ਰਨਾਗਤ ਹੋ ਗਏ, ਜੇ ਤਾਂ ਭਗਤੀ ਕਰੋਗੇ ਤਾਂ 7 ਜਨਮ ਲੱਗਣਗੇ ਤੁਹਾਨੂੰ ਮੁੜ ਕੇ ਇੱਥੇ ਆਉਣ ਨੂੰ। ਉਹ ਕਹਿੰਦੇ ਜੀ 7 ਜਨਮ ਦਾ ਵਿਛੋੜਾ ਨਹੀਂ ਚੱਲਦਾ, ਪਿਆਰ ਵਾਲਾ ਸੀ ਭਗਵਾਨ ਦੇ ਨਾਲ, ਤੇਰੇ ਦਬੂਹੇ 'ਤੇ ਖੜਿਆਂ ਜੋ ਸੁੱਖ ਮਿਲਦਾ 7 ਜਨਮ ਪਰੇ ਰਹਿ ਕੇ ਚੱਲਣੀ ਨਹੀਂ ਗੱਲ, ਕੋਈ ਨੇੜੇ ਦਾ ਰਸਤਾ ਨਿਕਾਲ। ਭਗਵਾਨ ਜੀ ਕਹਿੰਦੇ ਹਾਂ ਨੇੜੇ ਦਾ ਰਸਤਾ ਤਾਂ ਹੈ, ਜਿਹੜਾ ਰਸਤਾ ਘੁੰਮ ਕੇ ਆਉਂਦਾ ਕਈ ਵਾਰੀ ਵੀ ਦੂਰ ਤਾਂ ਜ਼ਰੂਰ ਪੈਂਦਾ ਪਰ ਉਹ ਸੌਖਾ ਹੁੰਦਾ, ਜਿਹੜਾ ਰਸਤਾ ਨੇੜੇ ਪੈਂਦਾ ਪਗਡੰਡੀ ਵੀ ਉਹਦੀ ਚੜ੍ਹਾਈ ਬਹੁਤ ਜ਼ਿਆਦਾ ਹੁੰਦੀ ਹੈ, ਔਖਾ ਬਹੁਤ ਕਰਦਾ। ਕਹਿੰਦੇ ਜੀ ਨੇੜੇ ਦਾ ਦੱਸੋ ਤੁਸੀਂ, ਔਖੇ ਔਖੇ ਅਸੀਂ ਆਪ ਹੀ ਚਾਹੇ ਸੌਖੇ ਰਹੀ ਔਖੇ ਤੁਸੀਂ ਦੱਸੋ। ਕਹਿੰਦੇ ਫਿਰ 3 ਜਨਮਾਂ 'ਚ ਕਹਾਣੀ ਨਿਬੜ ਜਾਂਦੀ, ਕਿੱਥੇ 7 ਜਨਮ ਕਿੱਥੇ 3। ਕਹਿੰਦੇ ਜੀ ਦੱਸੋ ਕਿਵੇਂ? ਕਹਿੰਦੇ ਪਰ ਤੁਹਾਨੂੰ ਜਨਮ ਤੋਂ ਲੈ ਕੇ ਮੇਰੇ ਨਾਲ ਬੈਰ ਰੱਖਣਾ ਪਊਗਾ, ਮੈਨੂੰ ਗਾਲਾਂ ਕੱਢਣੀਆਂ ਪੈਣਗੀਆਂ, ਮੈਨੂੰ ਬੁਰਾ ਕਹਿਣਾ ਪਊਗਾ, ਅਤੇ ਫਿਰ ਮੈਂ ਤੁਹਾਨੂੰ ਆਪਣੀ ਹੱਥੀਂ ਆ ਕੇ ਮਾਰੂੰਗਾ, ਮਰਨ ਦੇ ਨਾਲ ਤੁਹਾਡਾ ਪਾਪ ਕਰਮ ਨਿਵਿਰਤ ਹੋਊਗਾ, ਫਿਰ ਦੁਬਾਰੇ ਜਨਮ ਲਓਗੇ, ਫਿਰ 3 ਜਨਮ ਮੈਂ ਤੁਹਾਨੂੰ ਮਾਰੂੰ ਆਪ ਆ ਕੇ, ਤੁਹਾਡੀ ਗਤੀ ਹੋਈ। ਕਹਿੰਦੇ ਜੀ ਫਿਰ ਹੈ ਤਾਂ ਭਾਵੇਂ ਔਖਾ ਕੰਮ ਇਹ, ਪਰ ਤੇਰੇ ਵਿਛੋੜੇ ਨਾਲੋਂ ਤਾਂ ਆ ਵੀ ਸੌਖਾ ਹੈ, ਆ ਵੀ ਕਰ ਲਾਂਗੇ, ਤੈਨੂੰ ਗਾਲਾਂ ਹੀ ਕੱਢ ਲਾਂਗੇ, ਤੇਰੇ ਨਾਲ ਬੈਰ ਹੀ ਕਰ ਲਾਂਗੇ, ਫਿਰ ਤੇਤੋਂ ਪਰੇ ਨਹੀਂ ਰਹਿਣਾ। ਭਗਵਾਨ ਜੀ ਕਹਿੰਦੇ ਦੇਖੋ ਇੱਕ ਗੱਲ ਦੇਖ ਲਓ ਵੀ ਜੇ ਮੇਰੀ ਨਿੰਦਿਆ ਕਰੋਗੇ ਤੁਹਾਡੀ ਵੀ ਨਿੰਦਿਆ ਹੋਊਗੀ, ਫਿਰ ਭਗਤੀ ਕਰੋਗੇ ਉਸਤਤ ਕਰੋਗੇ ਤੁਹਾਡੀ ਉਸਤਤ ਹੋਊਗੀ। ਕਹਿੰਦੇ ਇਹੋ ਜਿਹੀ ਉਸਤਤ ਪਵੇ ਖੂਹ ਜਿਹੜੀ ਰੱਬ ਤੋਂ ਵਿਛੋੜ ਦੇਵੇ, ਸਾਨੂੰ ਇਹੋ ਜਿਹੀ ਉਸਤਤ ਦੀ ਲੋੜ ਨਹੀਂ ਵੀ ਰੱਬ ਲੋਕ ਸਾਡੀ ਨਿੰਦਿਆ ਹੀ ਕਰ ਲੈਣ, ਪਰ ਤੇਤੋਂ ਦੂਰ ਨਹੀਂ ਜਾਣਾ। ਇਹ ਨਾਟਕ ਦਾ ਪਾਤਰ ਰਾਵਣ ਬਣਿਆ। ਫਿਰ ਰਾਵਣ ਉਹ ਕੌਣ ਸੀ? ਕੁੰਭਕਰਨ ਦੇ ਰਾਵਣ ਜੈ ਵਿਜੈ ਸੀ ਉਹ, ਹਰਨਕਸ਼ਵ ਹਰਨਾਕਸ਼ ਵੀ ਉਹੀ ਬਣੇ ਤੇ ਕੰਸ ਵੀ ਉਹੀ ਬਣੇ, ਸਭ ਉਹੀ ਨੇ। ਇਹ ਤਾਂ ਜਦੋਂ ਉਹਦਾ ਜੀ ਕਰਦਾ ਨਾ ਲੋਕਾਂ ਨੂੰ ਤਮਾਸ਼ਾ ਦਿਖਾਉਣ ਵਾਸਤੇ ਆਪਣੇ ਪਾਤਰਾਂ ਨੂੰ ਲੈ ਕੇ ਆ ਜਾਂਦਾ, ਨਾਟਕ ਕਰਾ ਜਾਂਦਾ, ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਇੱਕ ਦਿਖਲਾਈ। ਸਵਾਂਗ ਸਵਾਂਗੀ ਜੀ ਕਿਹਾ। ਸੋ ਇਸ ਕਰਕੇ ਭਗਵਾਨ ਰਾਮ ਜੀ ਦੇ ਰੂਪ ਵਿੱਚ ਵਿਸ਼ਨੂੰ ਜੀ ਆਏ, ਸੀਤਾ ਦਾ ਹਰਨ ਹੋਣਾ, ਕਿਤੇ ਇਹਨੂੰ ਗਹਿਰਾਈ ਨਾਲ ਦੇਖੋ ਤਾਂ ਸੀ, ਜਿਹੜਾ ਪਰਾਈ ਔਰਤ ਨੂੰ ਚੁੱਕ ਕੇ ਆਪਣੇ ਕਬਜ਼ੇ 'ਚ ਲੈ ਲਵੇ ਅਤੇ 1 ਸਾਲ ਉਹਦੇ ਕਬਜ਼ੇ 'ਚ ਪਰਾਈ ਔਰਤ ਰਹੀ ਹੋਵੇ ਅਤੇ ਮੈਲੀ ਅਖਬਰ ਨਾਲ ਨਾ ਮੈਂ ਦੇਖਿਆ ਹੋਵੇ, ਔਰ ਰਾਕਸ਼ ਹੋਵੇ ਲੋਕਾਂ 'ਚ, ਰਾਕਸ਼ ਦੁਰਾਚਾਰੀ, ਤੇ ਸੀਤਾ ਦਾ ਸਤ ਭੰਗ ਨਹੀਂ ਕਰ ਸਕਦਾ ਸੀ, ਉਹ ਕਿਵੇਂ ਕਰਦਾ? ਉਹਦੀ ਤਾਂ ਮਾਂ ਸੀ, ਉਹ ਤਾਂ ਇੱਕ ਖੇਡ ਖੇਡ ਰਿਹਾ, ਉਹਦੇ ਹਿੱਸੇ ਬੁਰਾਈ ਵਾਲਾ ਆਇਆ, ਰੋਲ ਉਹ ਰੋਲ ਅਦਾ ਕਰ ਰਿਹਾ, ਸਭ ਕੁਛ ਮਿਲੇ ਹੋਏ ਸੀ ਇਹ। ਲੋ ਇਹਨਾਂ ਮਿਲਿਆ ਹੋਇਆਂ ਦੀ ਇੱਕ ਹੋਰ ਕਹਾਣੀ ਜਿਹੜੀ ਇਹਨਾਂ ਦੇ ਆਪਸ ਵਿੱਚ ਹੀ ਮਿਲਣ ਦੀ ਗੱਲ ਸਪਸ਼ਟ ਕਰਦੀ। ਕੀ ਰਾਮ ਨੂੰ ਨਹੀਂ ਸੀ ਪਤਾ ਵੀ ਰਾਵਣ ਕੌਣ ਹੈ, ਜਾਂ ਰਾਵਣ ਨੂੰ ਨਹੀਂ ਸੀ ਪਤਾ ਰਾਮ ਕੌਣ ਹੈ? ਰਾਵਣ ਦੇ ਭਾਵੇਂ ਥੋੜ੍ਹਾ ਬਹੁਤ ਪੜਦਾ ਪਾ ਦਿੱਤਾ ਹੋਵੇ ਕਿ ਕੋਈ ਜੀਵ ਕੋਟੀ 'ਚ ਹੈ, ਰਾਮ ਨੂੰ ਤਾਂ ਸਾਰੇ ਪਤਾ ਨੇ ਵੀ ਸਾਡੇ ਘਰ ਦਾ ਹੀ ਬੰਦਾ ਹੈ। ਇੱਕ ਕਿਉਂਕਿ ਰਮਾਇਣਾ ਕਈ ਨਾ, ਇੱਕ ਰਮਾਇਣ ਦਾ ਲੇਖ ਆਇਆ ਸੀ 72-73 ਦੇ ਵਿੱਚ ਅਖਬਾਰ ਦੇ ਵਿੱਚ, ਸ਼ਾਇਦ ਅਧਿਆਤਮ ਰਮਾਇਣ ਦਾ ਹਵਾਲਾ ਦਿੱਤਾ ਸੀ। ਉਹ ਬੜੀ ਅਜੀਬ ਕਿਸਮ ਦੀ ਬਾਤ, ਕਹਿੰਦੇ ਜਿਸ ਵੇਲੇ ਰਾਮ ਚੰਦਰ ਭਗਵਾਨ ਨੇ ਲੰਕਾ ਦਾ ਵਿਨਾਸ਼ ਕਰਨ ਵਾਸਤੇ ਬਾਂਦਰਾਂ ਦੀ ਸਭ ਕੁਛ ਤਿਆਗ ਦੇਵੇ, ਰਾਜਾ ਪਰਜਾ ਵਾਸਤੇ ਹੁੰਦਾ ਹੈ, ਪਰਜਾ ਰਾਜੇ ਵਾਸਤੇ ਨਹੀਂ। ਅੱਜ ਦੇ ਰਾਜੇ ਪਰਜਾ ਵਾਸਤੇ ਨਹੀਂ, ਪਰਜਾ ਇਹਨਾਂ ਵਾਸਤੇ ਹੈ ਜਿੰਨਾ ਮਰਜ਼ੀ ਲੁੱਟ ਕੇ ਖਾਈਆਂ। ਇਸ ਵਾਸਤੇ ਰਾਮ ਜੀ ਦੇ ਨਾਲ, ਕਿਉਂਕਿ ਰਾਮ ਨੇ ਨਿਆਂ ਦਿੱਤਾ ਲੋਕਾਂ ਨੂੰ, ਰਾਮ ਰਾਜ ਵਿੱਚ ਕੁੱਤਿਆਂ ਦੀਆਂ ਫਰਿਆਦਾਂ ਸੁਣੀਆਂ ਗਈਆਂ, ਮੈਂ ਸਾਖੀ ਦਿਖਾ ਸਕਦਾ ਤੁਹਾਨੂੰ ਵੀ ਕੁੱਤੇ ਨੇ ਫਰਿਆਦ ਕੀਤੀ, ਆ ਕੇ ਰਾਮ ਜੀ ਨੇ ਨਿਆਂ ਕੀਤਾ, ਸਾਧ ਤੇ ਕੁੱਤੇ ਦੀ ਲੜਾਈ ਹੋਈ ਇੱਕ ਵਾਰੀ। ਸਾਧ ਰੂਪ ਦੇ ਵਿੱਚ ਜ਼ਰੂਰੀ ਨਹੀਂ ਵੀ ਸਾਧ ਦੇ ਲਿਬਾਸ 'ਚ ਸਾਰੇ ਸਾਧ ਹੀ ਹੋਣ, ਸਾਧ ਦੇ ਲਿਬਾਸ ਦੇ ਵਿੱਚ ਬੜੇ ਕਰਖਤ ਬੰਦੇ ਵੀ ਹੋ ਸਕਦੇ। ਕੁੱਤੇ ਦੇ ਡੰਡਾ ਮਾਰਿਆ ਸੀ, ਕੁੱਤੇ ਨੇ ਸ਼ਿਕਾਇਤ ਕਰ ਦਿੱਤੀ ਸੀ, ਇਹਦਾ ਵੀ ਨਿਆਂ ਹੋਇਆ ਸੀ। ਇਹਦਾ ਹੁਣ ਇੱਥੇ ਪ੍ਰਕਰਨ ਨਹੀਂ ਹੈ, ਆਪਾਂ ਇੱਥੇ ਛੱਡ ਦਿੰਦੇ। ਜਦੋਂ ਰਾਮ ਜੀ ਅਯੁੱਧਿਆ ਤਿਆਗਨ ਕੀਤਾ ਸੀ, ਸਾਰੇ ਅਯੁੱਧਿਆ ਵਾਸੀ ਲੋਕ ਰਾਮ ਜੀ ਦੇ ਨਾਲ ਹੀ ਚੱਲ ਪਏ ਸੀ, ਕਹਿੰਦੇ ਸਾਨੂੰ ਸਾਰਿਆਂ ਨੂੰ ਇਹ ਦੇਸ਼ ਨਿਕਾਲਿਆ, ਤੇਰੇ ਨਾਲ ਰਹਿਣੇ ਨਹੀਂ ਇੱਥੇ, ਕਈ ਕਰਾ ਲਵੇ ਆਪਣੇ ਪੁੱਤ ਨੂੰ ਰਾਜ ਕਿਤੇ ਕਰਾਊਗੀ, ਸਾਰੀ ਪ੍ਰਜਾ ਤੇਰੇ ਨਾਲ ਹੀ ਜਾਊਗੀ। ਰਾਮ ਜੀ ਸਾਰਿਆਂ ਨੂੰ ਸੁੱਤੇ ਪਿਆਂ ਨੂੰ ਮਾਇਆ ਪਾ ਕੇ ਚੋਰੀ 'ਤੇ ਨੱਠੇ ਸੀ, ਚੋਰੀ 'ਤੇ ਨਿਕਲੇ ਸੀ, ਨਹੀਂ ਤਾਂ ਪ੍ਰਜਾ ਜਾਣ ਨਹੀਂ ਸੀ ਦਿੰਦੀ। ਵਿਆਕੁਲ ਹੋ ਗਈ ਪ੍ਰਜਾ ਜਦੋਂ ਪਤਾ ਲੱਗਿਆ ਵੀ ਰਾਵਣ ਮਾਰ ਦਿੱਤਾ, ਜਦੋਂ ਪਤਾ ਚੱਲਿਆ ਰਾਵਣ ਜੀ 14ਵੇਂ ਸਾਲ 'ਚ ਬਨਵਾਸ ਤੋਂ ਵਾਪਸ ਆ ਰਹੇ ਨੇ, ਉਦੋਂ ਸਾਰੇ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਨਾ ਦੀਪ ਮਾਲਾ ਕੀਤੀ ਕੋਠਿਆਂ 'ਤੇ, ਜਿੱਥੇ ਨੂੰ ਰਾਮ ਲੰਘੇ ਚਾਨਣਾ ਹੋਵੇ। ਅੱਜ ਸਾਡੇ ਘਰਾਂ ਲੋਕਾਂ ਨੇ ਇਹ ਜਣਾਇਆ ਕਿ ਰਾਮ ਤੂੰ ਸੱਚ ਜਾਣੀ 14 ਸਾਲ ਤੇਰੀ ਅਯੁੱਧਿਆ ਵਿੱਚ ਰਾਤ ਨੂੰ ਦੀਵਾ ਨਹੀਂ ਬਲਿਆ, ਅੱਜ 14 ਸਾਲ ਬਾਅਦ ਇਕੱਠੇ ਦੀਵੇ ਬਾਲ ਦਿੱਤੇ ਨੇ, ਅੱਜ ਚਾਨਣਾ ਹੋਇਆ ਸਾਡੀ ਅਯੁੱਧਿਆ ਵਿੱਚ, ਨਹੀਂ ਅਸੀਂ ਰਾਮ ਤੋਂ ਬਿਨਾਂ ਨਹੀਂ ਰਹੀ ਸੀ। ਪ੍ਰਜਾ ਸੀ, ਪ੍ਰਜਾ ਜਾਨ ਕੁਰਬਾਨ ਕਰਦੀ ਸੀ ਰਾਮ। ਉਸ ਦਿਨ ਕੱਲ੍ਹ ਦਾ ਦਿਹਾੜਾ ਸੀ, ਇਸ ਲਈ ਇਹਦਾ ਨਾਮ ਲਕਸ਼ਮੀ ਪੂਜਾ ਤੋਂ ਦੂਜਾ ਕੱਲ੍ਹ ਦੇ ਦਿਨ ਰਾਮ ਜੀ ਦੇ ਅਯੁੱਧਿਆ ਵਾਪਸ ਆਉਣ ਤੋਂ ਨਾਮ ਪੈ ਗਿਆ ਦੀਪਮਾਲਾ। ਲਕਸ਼ਮੀ ਪੂਜਾ ਪਹਿਲਾ ਦਿਨ, ਦੀਪਮਾਲਾ ਦੂਜਾ ਦਿਨ। ਇਹ ਦੋਨੇ ਦਿਹਾੜੇ ਜਿਹੜੇ ਸਾਡੇ ਹਿੰਦੂ ਭਰਾਵਾਂ ਦੇ ਨਾਲ ਸੰਬੰਧਿਤ ਦੋ ਇਤਿਹਾਸਕ ਘਟਨਾ ਜਿਹੜੀਆਂ ਆਪ ਜੀ ਨੂੰ ਸੁਣਾਈਆਂ ਨੇ, ਇਹ ਪ੍ਰਾਚੀਨ ਗ੍ਰੰਥਾਂ ਵਿੱਚ, ਰਮਾਇਣ ਦੇ ਅੰਦਰ, ਪੁਰਾਣਾਂ ਦੇ ਅੰਦਰ, ਔਰ ਜਿਸ ਦੇ ਪ੍ਰਮਾਣ ਗੁਰਬਾਣੀ ਵਿੱਚੋਂ ਵੀ ਇਹ ਕੁਛ ਮਿਲਦੇ ਹੈ। ਰਾਮ ਜੀ ਦਾ ਨਾਮ, ਲਕਸ਼ਮਣ ਦਾ, ਸੀਤਾ ਦਾ, ਰੋਗੈ ਰਾਮ ਨਿਕਾਲਾ ਪਿਆ, ਇਹ ਘਟਨਾ ਵਾਪਰੀ। ਅਤੇ ਫਿਰ ਦੋ ਦਿਹਾੜੇ ਦੋ ਹਿੰਦੂ ਭਰਾਵਾਂ ਦੇ ਇਤਿਹਾਸਕ ਤੱਥ ਜੁੜਦੇ ਨੇ, ਅਤੇ ਦੋ ਸਾਡੇ ਸਿੱਖ ਧਰਮ ਦੇ ਜੁੜਦੇ। ਹੁਣ ਗੱਲ ਕਰੀਏ ਆਪਣਿਆਂ ਦੀ, ਐਂ ਤਾਂ ਸਾਰੀ ਆਪਣੇ ਬਗਾਨਾ ਬਗਾਨ ਥੋੜ੍ਹੀ ਹੈ, ਨਾ ਕੋ ਵੈਰੀ ਨਾ ਹੈ ਬਗਾਨਾ, ਐਂ ਤਾਂ ਇਹ ਵੀ ਹੁਕਮ ਹੈ ਨਾ। ਪਰ ਇੱਕੋ ਹੀ ਦਿਹਾੜੇ ਨਾਲ ਦੇਖੋ ਦੋ ਧਰਮਾਂ ਦੀ ਸਾਂਝ ਕਿਵੇਂ ਪੈ ਗਈ ਆ। ਸਿੱਖ ਧਰਮ ਦੇ ਵਿੱਚ ਦੀਵੇ ਬਾਲਣ ਦਾ ਕਦੋਂ ਰਿਵਾਜ ਚੱਲਿਆ? ਦੀਵੇ ਤੁਸੀਂ ਵੀ ਬਾਲਦੇ ਹੋ, ਅੱਜ ਤਾਂ ਰਲਗੜ ਹੋ ਗਿਆ ਸਾਰਾ ਕੁਛ। ਅੱਜ ਤਾਂ ਉਸ ਬਹਾਨੇ ਪਹਿਲਾਂ ਹੀ ਕੰਮ ਕਰੀ ਜਾਂਦੇ ਹੋ, ਬਹਾਨਾ ਦੂਸਰਾ ਅਸੀਂ ਤਾਂ ਜੀ ਇਸ ਕਰਕੇ ਬਣਾਉਂਦੇ ਹਾਂ। ਦੀਵਾਲੀ ਦੀ ਮੁਬਾਰਕ ਕੋਈ ਭਾਗਾਂ ਵਾਲਾ ਗੁਰਮਤ ਦਾ ਜਾਣੂ ਹੈ ਜਿਹੜਾ ਕਹੇ ਵੀ ਬੰਦੀ ਛੋੜ ਦਿਹਾੜੇ ਦੀ ਮੁਬਾਰਕ ਵੀ ਸਿੱਖਾ, ਬੰਦੀ ਛੋੜ ਦਿਹਾੜੇ ਦੀ, ਬੰਦੀ ਛੋੜ ਦਿਹਾੜਾ ਉਹ ਦਿਹਾੜਾ ਜਿਸ ਦਿਨ ਕੈਦੀ ਛਡਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ ਨੇ ਵੱਡੇ ਸੂਰਮੇ। ਸੂਰਮੇ ਦਾ ਪ੍ਰਕਰਣ ਹੈ ਨਾ ਜੀ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲ ਕੇ ਮੂਰਤ ਹਰਗੋਬਿੰਦ ਸਵਾਰੀ, ਚਿੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਇਹ ਚਾਰ ਗੱਲਾਂ ਕਿਸੇ ਸੂਰਮੇ 'ਚ ਇਕੱਠੀਆਂ ਨਹੀਂ ਹੋਣਗੀਆਂ, ਨੋਟ ਕਰ ਲਓ। ਦੁਨੀਆਂ ਦੇ ਵਿੱਚ ਯੋਧੇ ਵੀ ਹੋਏ, ਵੱਡੇ ਯੋਧੇ ਵੀ ਹੋਏ, ਦੁਨੀਆਂ ਦੇ ਵਿੱਚ ਦਲਾਂ ਦੇ ਦਲ ਨਾਸ ਕਰਨ ਵਾਲੇ ਵੀ ਪੈਦਾ ਹੋਏ, ਪਰ ਜਿਹੜੇ ਜੰਗ ਕਰਕੇ ਦਲਾਂ ਦੇ ਦਲ ਨਾਸ ਕਰਦੇ ਨੇ, ਕ੍ਰੋਧੀ ਹੁੰਦੇ ਸਨ, ਕ੍ਰੋਧ ਵਿੱਚ ਆ ਕੇ ਦੂਜੇ ਦਾ ਮਾਰਨਾ। ਪਰ ਸਤਿਗੁਰੂ ਤੂੰ ਦਲ ਭੰਜਨ, ਤੂੰ ਦਲ ਦਲਾਂ ਦੇ ਦਲਾਂ ਨੂੰ ਭੰਨਣ ਵਾਲਾ ਵੀ ਹੈ। ਤੇਰੇ ਤੇ ਹਿੰਦੁਸਤਾਨ ਦੀ ਸਰਕਾਰ ਚਾਰ ਵਾਰ ਚੜ ਕੇ ਆਈ ਅੰਮ੍ਰਿਤਸਰ ਸਾਹਿਬ, ਹਰਗੋਬਿੰਦ ਪਰੇ, ਫੂਲ ਮਹਾਰਾਜ ਕਰਤਾਰਪੁਰ। ਕਰਤਾਰਪੁਰ ਦੇ ਜੰਗ ਵਿੱਚ 1,00,000 ਸਿਪਾਹੀ ਸੀ ਸ਼ਾਹਜਹਾਨ ਦਾ, ਮਲੀਆ ਮੇਟ ਕਰਕੇ ਰੱਖ ਦਿੱਤਾ ਸੀ। ਗੁਰੂ ਦੇ ਕੋਲ ਸਾਰੀ 1,800 ਸੀ। ਉਹਦੇ ਵਿੱਚ ਜਦੋਂ ਲੇਖਾ ਜੋਖਾ ਕੀਤਾ, ਅੱਧੇ ਬਚ ਗਏ, 900 ਬਚ ਗਿਆ, 900 ਸ਼ਹੀਦ ਹੋ ਗਏ। ਅਤੇ ਜਦੋਂ ਸਰਕਾਰ ਨੇ ਲੇਖਾ ਜੋਖਾ ਕੀਤਾ, ਕਹਿੰਦੇ ਬਚੇ ਕਿੰਨੇ ਕਿੰਨੇ? ਸ਼ਾਹਜਹਾਨ ਕਹਿੰਦਾ, ਕਹਿੰਦੇ ਜਾਂ ਪਨਾਹ 19 ਬਚੇ ਨੇ ਜਿਹੜੇ ਨੱਠ ਨੁੱਟ ਗਏ ਸੀ, ਹੋਰ ਕੋਈ ਨਹੀਂ ਬਚਿਆ, ਬਾਕੀ ਸਭ ਅੱਲਾ ਨੂੰ ਪਿਆਰੇ ਹੋ ਗਏ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਵੱਡ ਯੋਧਾ, ਦਲ ਭੰਜਨ, ਦਲਾਂ ਨੂੰ ਭੰਨਣ ਵਾਲਾ ਜਿਹੜਾ ਹੁੰਦਾ ਗੁਰੂ ਨਹੀਂ ਹੋ ਸਕਦਾ, ਤੂੰ ਗੁਰੂ ਵੀ ਹੈ। ਦਲ ਭੰਜਨ ਗੁਰ ਜਿਹੜਾ ਗੁਰੂ ਹੁੰਦਾ ਉਹ ਸੂਰਮਾ ਨਹੀਂ ਹੁੰਦਾ, ਤੂੰ ਸੂਰਮਾ ਵੀ ਹੈ। ਦਲ ਭੰਜਨ ਗੁਰ ਸੂਰਮਾ, ਸੂਰਮਾ ਜਿਹੜਾ ਅਲੱਗ ਚੀਜ਼ ਹੈ, ਪਰਉਪਕਾਰ ਸਾਰੇ ਗੁਣ ਤੇਰੇ ਵਿੱਚ ਇਕੱਠੇ ਨੇ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਪਰਉਪਕਾਰੀ ਨਹੀਂ ਕਿਹਾ, ਬਹੁ ਪਰਉਪਕਾਰੀ, ਬਹੁਤਾ ਪਰਉਪਕਾਰ ਕਰੋ। ਕਿਉਂ? ਇਹ ਕੋਈ ਛੋਟਾ ਜਿਹਾ ਪਰਉਪਕਾਰ ਤਾਂ ਹੈ ਨਹੀਂ ਭਾਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਨੀਆਂ ਨੇ, 2 ਤੇਗਾਂ ਪਹਿਨੀਆਂ ਨੇ, ਅਤੇ ਸਤਿਗੁਰੂ ਜਦੋਂ ਵੀਰ ਰਸ ਬਾਣਾ ਪਹਿਨੇ ਆ, ਲੋਕਾਂ 'ਚ ਬੜੀ ਚਰਚਾ ਹੋ, ਲੋਕ ਨਹੀਂ ਬਖਸ਼ਦੇ, ਇੱਥੇ ਗੁਰੂ ਆ ਜਾਵੇ, ਇੱਥੇ ਅਵਤਾਰ ਆ ਜਾਵੇ, ਇੱਥੇ ਕੋਈ ਸੰਤ ਆ ਜਾਵੇ, ਅਤੇ ਕੁਝ ਤਾਂ ਲੋਕ ਹੁੰਦੇ ਹੀ ਨਿੰਦਣ ਦੇ ਯੋਗ ਨੇ, ਉਹ ਇਹ ਸਹਾਰਾ ਲੈ ਕੇ ਲੋਕਾਂ ਨੂੰ ਡਰਾਉਂਦੇ ਵੀ ਰਹਿੰਦੇ ਆ। 13ਵੀਂ ਅਸ਼ਟਪਦੀ ਪੜ੍ਹ ਕੇ ਸੁਖਣੀ ਸਾਹਿਬ ਦੀ ਡਰਾਉਂਦੇ ਡਰਾਉਂਦੇ ਨੇ, ਤੁਸੀਂ ਕਦੇ ਪੜ੍ਹੀ ਆ ਸੁਖਣੀ ਸਾਹਿਬ? 13ਵੀਂ ਅਸ਼ਟਪਦੀ ਦੇਖੋ, ਸੰਤਾਂ ਦੇ ਨਿੰਦਕ ਦਾ ਆਹ ਹਾਲ ਹੋ, ਸਾਰੀ ਦੁਨੀਆਂ ਦੇ ਮਾੜੇ ਕਰਮ ਕਰਨ ਵਾਲੇ ਪਖੰਡੀ ਲੋਕ ਡਰਾ ਵੀ ਲੈਂਦੇ ਨੇ ਕਈ ਵਾਰੀ ਵੀ ਤੁਸੀਂ ਸਾਨੂੰ ਮਾੜੇ ਕਰਮ ਕਰਨ ਦਿਓ, ਕਿਉਂਕਿ ਸਾਡੇ ਬਾਣਾ ਪਾਇਆ, ਲਾਇਸੈਂਸ ਲਿਆ ਨਾ, ਵੀ ਇਹ ਲਾਇਸੈਂਸ ਲੈ ਕੇ ਜੋ ਮਰਜ਼ੀ ਕਰੋ। ਨਹੀਂ, ਕਰਮਾਂ ਉੱਪਰ ਨਿਰਭਰ, ਸੱਚ ਦੀ ਨਿੰਦਾ ਕਰਨ ਵਾਲਾ, ਸੱਚ ਦਾ ਅਪਮਾਨ ਕਰਨ ਵਾਲਾ ਉਹ ਕਦੇ ਨਹੀਂ ਬਖਸ਼ਿਆ। ਗੁਰੂ ਸਾਹਿਬ ਨੇ ਜਦੋਂ ਸਿੱਖ ਭਰਤੀ ਕਰਨੇ ਸ਼ੁਰੂ ਕੀਤੇ, ਜਦੋਂ ਘੋੜੇ ਰੱਖਣੇ ਸ਼ੁਰੂ ਕੀਤੇ, ਅਸਲ ਤਾਂ ਸਰਕਾਰ ਦੇ ਅੰਦਰ ਹਲਚਲ ਉਹਦੀ CID ਨੇ ਦੱਸਤਾ ਸੀ ਵੀ ਇੱਕ ਦਿਨ ਆਪਣੇ ਬਾਪ ਦਾ ਬਦਲਾ ਲੈਣ ਵਾਸਤੇ ਗੁਰੂ ਜੇ ਨਾ ਇਹਨੇ ਟੱਕਰ ਲਈ ਦਿੱਲੀ ਦੇ ਤਖ਼ਤ ਨਾਲ, ਤਾਂ CID ਕਹਿ ਦਿਓ ਵੀ ਫੇਲ ਹੋ ਗਈ। ਇਹ ਗੁਰੂ ਦੇ ਤੌਰ ਤਰੀਕੇ ਦੱਸਦੇ ਨੇ, ਇਹ ਕਰੂਗਾ ਕੁਝ, ਇੰਤਜ਼ਾਮ ਕਰ ਲਓ। ਉਹ ਤਾਂ ਐਵੇਂ ਬਹਾਨਾ ਜਿਹਾ ਹੀ ਸੀ, ਬਾਜਬੂਜ ਵਾਲਾ ਤਾਂ ਜਿਹੜਾ ਸੀ, ਉਹਦੇ ਪਿੱਛੇ ਤਾਂ ਬਾਅਦ ਕੋਈ ਹੋਰ ਹੈ। ਅਤੇ ਗੁਰੂ ਸਾਹਿਬ ਨੇ 4 ਲੜਾਈਆਂ ਲੜੀਆਂ, ਆਪਾਂ ਇਹਨੂੰ ਗੱਲ ਨੂੰ ਬਹੁਤੀ ਨਾ ਵਧਾਈਏ। ਜਹਾਂਗੀਰ ਨੂੰ ਪਤਾ ਚੱਲ ਗਿਆ ਸੀ ਕਿ ਕੁਛ ਹੋਣ ਵਾਲਾ ਹੈ, ਚਲਾਕੀ ਤਾਂ ਬਹੁਤ ਕੀਤੀ ਸੀ ਬਾਦਸ਼ਾਹ, ਰਾਜਨੀਤਿਕ ਲੋਕ ਇੱਕਣੇ ਕਰਦੇ। ਰਾਜਨੀਤਿਕ ਨੇਤਾ ਕਿਸੇ ਬੰਦੇ ਨੂੰ ਮਰਵਾ ਦੇਵੇ ਨਾ, ਸੂਹ ਨਹੀਂ ਨਿਕਲਣ ਦਿੰਦਾ, ਉਹਦੀ ਮਕਾਨ ਸਭ ਤੋਂ ਪਹਿਲਾਂ ਜਾ ਕੇ ਆਊਗਾ ਆਪ, ਇਹ ਨਾ ਪਤਾ ਚੱਲ ਜਾਵੇ ਵੀ ਮੈਂ ਮਰਵਾਇਆ। ਜੇ ਹੋ ਸਕੇ ਉਹਦੀ ਅਰਥੀ ਨੂੰ ਮੋਢਾ ਲਾਉਣ ਨੂੰ ਤਿਆਰ ਹੋਊਗਾ, ਇਹ ਵੀ ਹੋ ਸਕੇ ਅੱਖਾਂ 'ਤੇ ਅੰਸੂ ਵਹਾਊਗਾ, ਬੜਾ ਲੋੜਾ ਹੋਇਆ ਤੇਰਾ ਮਰਵਾਇਆ ਆਪੇ ਹੁੰਦਾ। ਇਹ ਰਾਜਨੀਤਿਕ ਲੋਕ ਕਰ ਲਿਆ ਕਰਦੇ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕਾਰਨ ਖੁਦ ਜਹਾਂਗੀਰ ਆਪ ਹੈ, ਬਾਕੀ ਤਾਂ ਛੋਟੇ ਛੋਟੇ ਕਾਰਨ। ਲੁਕਾਉਣ ਵਾਸਤੇ ਚੰਦੂ ਦੀਵਾਨ ਹਿੰਦੂ ਹੈ, ਲੋਕਾਂ ਦੀ ਮਜ਼੍ਹਬੀ ਰੰਗ ਨਾ ਫੜ ਜਾਏ ਗੱਲ। ਮੈਂ ਕਹਾਂ ਦੇਖੋ ਜੀ, ਗੁਰੂ ਸਾਹਿਬ ਨੇ ਇਹ ਮੇਰੇ ਦੀਵਾਨ ਦੀ ਲੜਕੀ ਛੱਡ ਦਿੱਤੀ ਸੀ, ਇਹਨਾਂ ਦਾ ਘਰੇਲੂ ਝਗੜਾ ਸੀ, ਮੈਂ ਤਾਂ ਸਿੰਧ ਵੱਲ ਤੜਾ ਗਿਆ ਸੀ ਅਤੇ ਪਿੱਛੋਂ ਚੰਦੂ ਨੇ ਗੁਰੂ ਸ਼ਹੀਦ ਕਰ ਦਿੱਤਾ। ਸਾਡੇ ਇਤਿਹਾਸਕਾਰਾਂ ਨੇ ਵੀ ਉਪਣੇ ਲਿਖ ਦਿੱਤਾ ਵੀ ਚੰਦੂ ਨੇ ਸ਼ਹੀਦ ਕਰਿਆ, ਸਰਕਾਰ ਨੇ ਤਾਂ ਨਹੀਂ ਕਰਿਆ। ਫਿਰ ਜੇ ਕਿਤੇ ਤੁਝ ਕੇ ਜਹਾਂਗੀਰੀ, ਸਰਦਾਰ ਕਰਮ ਸਿੰਘ ਹਿਸਟੋਰੀਅਨ ਜਾ ਕੇ ਲਾਹੌਰ ਦੀ ਲਾਇਬ੍ਰੇਰੀ ਖੋਜ ਕੇ ਉੱਥੋਂ ਉਹਦੀ ਸਾਰੀ ਜੀਵਨੀ ਨਾ ਕੱਢਦਾ ਤਾਂ ਇਹ ਗੱਲ ਬੜੀ ਲੁਕੀ ਛਿਪੀ ਰਹਿ ਗਈ ਸੀ। ਉੱਥੋਂ ਭਾਈ ਵੀਰ ਸਿੰਘ ਨੇ ਲੈ ਕੇ ਗੁਰੂਆਂ ਦੇ ਇਤਿਹਾਸ ਵਿੱਚ ਉਹਨੂੰ ਗੱਲ ਨੂੰ ਲਿਖਿਆ ਖੂਬ ਉਸੇ ਤਰ੍ਹਾਂ, ਪਰ ਇਹ ਕੁਰਬਾਨੀ ਕਰਮ ਸਿੰਘ ਹਿਸਟੋਰੀਅਨ ਦੀ ਸੀ। ਉਹਨੇ ਲੱਭਿਆ ਸੀ, ਆ ਦੇਖੋ ਗੁਰੂ ਕੇ ਸਿੱਖੋ, ਤੁਸੀਂ ਐਵੇਂ ਕਹੀ ਜਾਂਦੇ ਹੋ ਜਹਾਂਗੀਰ ਨੇ ਗੁਰੂ ਸਾਹਿਬ ਸ਼ਹੀਦ ਕਰ ਦਿੱਤੇ। ਤੁਝ ਕੇ ਜਹਾਂਗੀਰੀ ਵਿੱਚ ਖੁਦ ਲਿਖਦਾ ਹੈ, ਇਹ ਝੂਠ ਦੀ ਦੁਕਾਨ ਜਿਹੜੀ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਹੈ, ਮੈਂ ਬੜੀ ਦੇਰ ਦਾ ਸੋਚਦਾ ਸੀ ਵੀ ਇਹ ਕਦੋਂ ਝੂਠ ਦੀ ਦੁਕਾਨ ਬੰਦ ਕਰ ਦਿੱਤੀ ਜਾਏ। ਗੁਰੂ ਅਰਜਨ ਸਾਹਿਬ ਜੀ ਨੂੰ ਮਾਰਨ ਦਾ ਹੁਕਮ ਹੀ ਨਹੀਂ, ਕਹਿੰਦਾ ਮੈਂ ਇਹ ਹੁਕਮ ਦੇਣਾ ਨਾ ਲਿਖਦਾ ਕਿਹੜੇ ਜਰਨੈਲ ਦੀ ਡਿਊਟੀ ਲਾਉਣਾ, ਉਹਦੇ ਬੱਚੇ ਨੂੰ ਬਿਨਾਂ ਛੱਡਿਆ ਜਾਏ ਅਤੇ ਉਹਦਾ ਘਰਬਾਰ ਵੀ ਲੁੱਟ ਲਿਆ ਜਾਏ, ਇਹ ਜਹਾਂਗੀਰ ਹੁਕਮ ਕਰਦਾ। ਇਸ ਵਾਸਤੇ ਪਤਾ ਸੀ ਚੰਦੂ, ਪਤਾ ਸੀ ਜਹਾਂਗੀਰ ਨੂੰ। ਜਹਾਂਗੀਰ ਨੇ ਇਹ ਸਾਬਤ ਕਰਨ ਵਾਸਤੇ ਵੀ ਮੇਰਾ ਕੋਈ ਕਸੂਰ ਨਹੀਂ, ਦੇਖੋ ਗੁਰੂ ਨੂੰ ਅਣਜਾਣ ਸਮਝਣ ਲੱਗਾ, ਗੁਰੂ ਅੰਤਰਜਾਮੀ ਸੀ, ਕਹਿੰਦੇ ਕੋਈ ਨਹੀਂ ਹੁਕਮ ਇਸੇ ਤਰ੍ਹਾਂ ਵਰਤਣਾ, ਚੱਲ ਜਿਵੇਂ ਚੱਲਦਾ ਐਂ ਸੀ। ਮਹਾਰਾਜ ਨੂੰ ਮਿਲਿਆ, ਨਮਸਕਾਰ ਕੀਤੀ, ਮਿਲਿਆ ਮਹਾਰਾਜ ਦੇ ਹੱਥ ਵਿੱਚ ਇੱਕ ਸਿਮਰਨਾ ਸੀ ਮੋਤੀਆਂ ਦਾ, ਸੁੱਚੇ ਮੋਤੀਆਂ ਦਾ। ਅੱਜ ਉਹ ਇੱਕ ਮੋਤੀ 40 ਜਾਂ 50 ਹਜ਼ਾਰ ਰੁਪਏ ਦਾ ਅੱਜ ਦੀ ਭਾਅ ਦੇ ਵਿੱਚ ਹੈ ਇੱਕ ਮੋਤੀ। ਮੋਤੀ ਦੇਖ ਕੇ ਸੁੱਚੇ ਮੋਤੀ। ਜਹਾਂਗੀਰ ਕਹਿਣ ਲੱਗਾ, ਮਹਾਰਾਜ ਜੇ ਪੀਰ ਦੀ ਇੱਕ ਮਣਕਾ ਆਪਣੇ ਸਿਮਰਨੇ ਦਾ ਮੈਨੂੰ ਦੇ ਦਿਓ, ਮੈਂ ਆਪਣੀ ਮਾਲਾ ਦਾ ਮੇਰ ਮਣਕਾ ਬਣਾ ਕੇ, ਸ੍ਰੋਮਣ ਮਣਕਾ ਬਣਾ ਕੇ ਤੁਹਾਡੀ ਯਾਦ ਰੱਖਾਂਗਾ ਆਪਣੇ ਕੋਲ। ਮਹਾਰਾਜ ਕਹਿੰਦੇ ਬੜੀ ਸ਼ਰਧਾ ਹੈ ਤੈਨੂੰ, ਗੁਰੂਆਂ 'ਤੇ ਬੜੀ ਸ਼ਰਧਾ ਰੱਖਦਾ, ਤੂੰ ਇੱਕ ਮਣਕਾ ਮੰਗਦਾ ਤੈਨੂੰ 108 ਦੇ ਦਿੰਦੇ ਹਾਂ। ਜੀ ਤੁਹਾਡੇ ਕੋਲ ਤਾਂ 27 ਮਣਕਿਆਂ ਦਾ ਤਾਂ ਸਿਮਰਨ ਹੈ, ਇਹ 108 ਕਿਤੋਂ ਦਵਾਂ? ਕਹਿੰਦੇ ਚੰਦੂ ਦੇ ਘਰ ਪਿਆ 108 ਵਾਲਾ, ਸਾਡਾ ਹੀ ਇੱਕ ਮਾਲਾ ਪਈ ਹੈ ਜੀ। ਉਹ ਕਿਸ ਤਰ੍ਹਾਂ? ਕਹਿੰਦੇ ਜਦੋਂ ਮੇਰੇ ਪਿਤਾ ਨੂੰ ਸ਼ਹੀਦ ਕੀਤਾ, ਮੇਰੇ ਪਿਤਾ ਕੋਲ, ਮੇਰੇ ਕੋਲ ਤਾਂ 27 ਮਣਕਿਆਂ ਵਾਲੇ, ਉਹਨਾਂ ਕੋਲ 108 ਮਣਕੇ ਦੀ ਮਾਲਾ ਸੀ, ਸ਼ੁੱਧ ਮੋਤੀਆਂ ਨੇ, ਚੰਦੂ ਦੇ ਘਰ ਹੈ। ਇਹ ਫਿਰ ਝੂਠ ਬੋਲਣ ਵਾਲੇ ਐਂ ਮਰਦੇ ਹੁੰਦੇ ਨੇ। ਚੰਦੂ ਦੀ ਜਾਨ ਕੜਕੀ 'ਚ ਇੱਥੋਂ ਆਈ ਸੀ ਬਾਦਸ਼ਾਹ ਦੀ ਮੁਲਾਕਾਤ, ਅਤੇ ਇਹ ਰਾਜਨੀਤਿਕ ਲੋਕ ਦੂਜੇ ਨੂੰ ਫਾਹੇ ਦੇ ਕੇ, ਜਿਹਨਾਂ ਦੀ ਜਾਨ ਬਚਦੀ ਹੋਵੇ ਤਾਂ ਦੂਜੇ ਨੂੰ ਫਾਹੇ ਦੇਣ ਲੱਗਿਆਂ ਦੇਰ ਨਹੀਂ ਲਾਉਂਦੇ, ਕਹਿੰਦੇ ਬੱਚਾ ਚੜ੍ਹ ਜਾ ਸੂਈ ਤੇ ਰੱਬ ਭਲੀ ਕਰੂਗਾ, ਤੂੰ ਚੜ੍ਹ ਜਾ ਕੋਈ ਨਹੀਂ, ਮੇਰਾ ਤਾਂ ਕੰਮ ਠੀਕ ਹੋਵੇ ਨਾ। ਇਹ ਚਾੜ੍ਹਦੇ ਹੁੰਦੇ ਨੇ ਆਪਣੇ, ਚੰਦੂ ਦੀ ਬਲੀ ਚਾੜ੍ਹਨ ਲੱਗਿਆ ਹੁਣ ਆਪਣੇ ਆਪ ਨੂੰ ਬਚਾਅ ਕਰਨ ਵਾਸਤੇ। ਜਹਾਂਗੀਰ ਕਹਿਣ ਲੱਗਾ, ਮਹਾਰਾਜ ਐਡਾ ਜ਼ੁਲਮ ਤੁਹਾਡੇ ਪਿਤਾ ਨਾਲ, ਮੈਨੂੰ ਤਾਂ ਪਤਾ ਬਾਅਦ 'ਚ ਲੱਗਿਆ, ਮੀਆਂ ਮੀਰ ਪੀਰ ਨੇ ਦੱਸਿਆ ਮੈਨੂੰ ਤਾਂ, 33 ਤਵੀ 'ਤੇ ਪੀਰ ਜੀ ਨੂੰ ਬਿਠਾ ਕੇ ਕਹਿੰਦੇ ਬਸ ਬਸ ਜੋ ਹੋਇਆ ਹੁਕਮ 'ਚ, ਜੋ ਹੋਊਗਾ ਉਹ ਵੀ ਹੁਕਮ 'ਚ, ਬਸ ਦੋ ਗੱਲਾਂ 'ਚ ਮੁਕਾਤੀ ਮਹਾਰਾਜ ਨੇ, ਜੋ ਮੇਰੇ ਪਿਤਾ ਨਾਲ ਹੋਇਆ ਉਹ ਵੀ ਹੁਕਮ 'ਚ, ਜੋ ਹੁਣ ਪਿਤਾ ਦੀ ਸ਼ਹੀਦੀ ਤੋਂ ਬਾਅਦ ਹੋਣ ਵਾਲਾ ਉਹ ਵੀ ਹੁਕਮ ਬਣ। ਜਹਾਂਗੀਰ ਨੇ ਹੁਕਮ ਦੇਦਾ, ਚੰਦੂ 108 ਮਣਕਿਆਂ ਵਾਲੀ ਮਾਲਾ ਲੈ ਕੇ ਕਿੱਥੇ, ਤੂੰ ਕੌਣ ਰੱਖਣ ਵਾਲਾ, ਕਿਉਂਕਿ ਇਹ ਹਰਾਮ ਦਾ ਮਾਲ ਤਾਂ ਸਰਕਾਰ ਦਾ ਹੁੰਦਾ, ਤੇਰੇ ਕੋਲ ਤੇ ਠੀਕ ਨਹੀਂ ਹੈ। ਮੈਨੂੰ ਇਹ ਕਹਿਣ ਵਿੱਚ ਝਿਜਕ ਨਹੀਂ, ਸਰਕਾਰ ਕੋਈ ਵੀ ਹੋਵੇ, ਅੱਜ ਤਾਂ ਦੇਸ਼ ਆਜ਼ਾਦ ਕਹਿਲਾਉਂਦਾ ਹੈ, ਕਿਆ ਹਰਿਮੰਦਰ ਸਾਹਿਬ ਤੋਂ ਲੁੱਟਿਆ ਹੋਇਆ ਫੌਜ ਦਾ ਸਮਾਨ ਤੁਹਾਡਾ ਵਾਪਸ ਆ ਗਿਆ? ਕਿ ਅੱਜ ਵੀ ਉਹ ਬੜਮੁੱਲੀਆਂ ਚੀਜ਼ਾਂ ਤੁਹਾਡੀਆਂ ਸਰਕਾਰ ਦੇ ਕਬਜ਼ੇ 'ਚ ਨਹੀਂ? ਸਰਕਾਰਾਂ ਕਦੀ ਕਸਰ ਨਹੀਂ ਛੱਡਿਆ ਕਰਦੀਆਂ। ਸਰਕਾਰਾਂ ਕੋਈ ਹੋਣ, ਉਹ ਆਪਣੀ ਮਲਕੀਅਤ ਸਮਝਦੀਆਂ ਨੇ ਇਹਨਾਂ ਚੀਜ਼ਾਂ ਨੂੰ। ਇੱਕ ਇੱਕ ਚੀਜ਼ ਬੜਬੁੱਲੀ ਹੈ ਜਿਹੜੀ ਹਰਿਮੰਦਰ ਸਾਹਿਬ ਤੋਂ ਲੁਕੀ। ਜਿਸ ਚੰਦੂ ਦੀ ਜਾਨ ਕੜਕੀ 'ਚ ਫਸੀ, ਚੰਦੂ ਇੱਧਰ ਉੱਧਰ ਕਰਦਾ, ਜੋ ਹੋਇਆ ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਚੰਦੂ ਦੀ ਚਾਲ ਇਹ ਸੀ ਵੀ ਅੱਜ ਤਾਂ ਮਾਲਾ ਮੰਗੀ ਆ, ਕੱਲ ਨੂੰ ਇਹ ਗੁਰੂ ਨੇ ਮੇਰੀ ਜਾਨ ਮੰਗ ਲੈਣੀ ਹੈ, ਜਾਨ ਔਰ ਦੇਣੀ ਪਊ, ਲੁਕੋ ਕੇ ਰੱਖਣੀ ਚਾਹੁੰਦਾ ਸੀ। ਨਜ਼ੂਮੀਆਂ ਸਿਖਾ ਦਿੱਤੇ, ਜੋਤਸ਼ੀ ਸਿਖਾ ਦਿੱਤੇ। ਬਾਦਸ਼ਾਹ ਨੂੰ ਕਿਤੇ ਥੋੜ੍ਹਾ ਜਿਹਾ ਸੰਕਟ ਆਇਆ, ਚੋਟ ਲੱਗ ਗਈ, ਦੇਖੇ ਦੇਖੋ ਕੀ ਹੋਇਆ, ਨਜ਼ੂਮੀਆਂ ਸਿਖਾ ਕੇ ਭੇਜਦੇ, ਮਹਾਰਾਜ ਤੁਹਾਡੇ ਦੀ ਤਾਂ ਸਾੜ ਸਤੀ ਚੜ ਗਈ। ਜੋਤਸ਼ੀ ਕਹਿੰਦੇ ਇਹ ਹੁਣ ਕੀ ਕਰਦੇ ਨੇ, ਹੁਣ ਵੀ ਤਾਂ ਇਹੀ ਕਰਦੇ ਨੇ, ਜਿਹੜਾ ਚੜਾਵਾ ਜ਼ਿਆਦਾ ਦੇ ਦੇਵੇ ਉਹਦੀ ਸਾੜ ਸਤੀ ਲਾ ਦਿੰਦੇ ਨੇ, ਜਿਹਦਾ ਚੜਾਵਾ ਨਾ ਹੋਵੇ ਉਹਦੇ 'ਤੇ ਚਾੜ ਦਿੰਦੇ ਨੇ। ਸ਼ਨੀ ਗ੍ਰਹਿ ਦੀ ਵੀ ਇਸੇ ਤਰ੍ਹਾਂ, ਸ਼ਨੀ ਇਹਨਾਂ ਦੇ ਹੱਥ 'ਚ ਹੀ ਹੈ, ਜਿਹਦੇ ਕਹਿਣ ਉਹਦੇ ਕੋਲ ਇਹਨੂੰ ਛੱਡ ਦਿੰਦਾ। ਰਾਹੂ ਕੇਤੂ ਹੈ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਗੈਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਇਹ ਹਾਲਤ ਅੱਜ ਤੱਕ ਚੱਲ ਰਹੀ ਹੈ, ਕੋਈ ਨਵੀਂ ਬਾਤ। ਪਰ ਆ ਜੇ ਲੋਕ ਇਹੋ ਜਿਹੇ ਹੁੰਦੇ ਨੇ, ਇਹ ਫਿਰ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਣ, ਵਿੱਦਿਆ ਜਿੱਥੇ ਚੱਕ ਚਲੀ ਗਈ, ਰਾਜਸੀ ਲੋਕ ਅਗਿਆਨ ਵਿੱਚ ਅੱਖਾਂ ਤੋਂ ਅੰਨੇ ਹੁੰਦੇ ਨੇ। ਉਹ ਕਹਿੰਦਾ ਜੀ ਫਿਰ ਇਹ ਦੱਸੋ ਵੀ ਇਹ ਉਤਰੂਗੀ ਕਿਵੇਂ, ਅਪਾ ਕੀ ਹੈ, ਅਪਾ ਚੰਦੂ ਦਾ ਦੱਸਿਆ ਹੋਇਆ ਸੀ ਵਿਆਹ। ਕਹਿੰਦੇ ਦੇਖੋ ਜੀ, ਦੱਖਣ ਵਾਲਾ ਪਾਸਾ ਹੋਵੇ, ਕੋਈ ਇਕਾਂਤ ਜਾਂ ਕਿਲਾ ਹੋਵੇ, ਦੂਰ ਬਸਤੀ ਤੋਂ ਮੂਹਰੇ ਹਾਹਾ ਅੱਖਰ ਲੱਗਦਾ ਹੋਵੇ, ਤੇ ਹਾਹੇ ਅੱਖਰ ਦੇ ਨਾਲ ਕੋਈ ਬਹੁਤ ਸਤਿਕਾਰਯੋਗ ਹਸਤੀ ਹੋਵੇ, ਛਤਰੀਆਂ ਦੇ ਘਰ ਦਾ ਜਨਮ ਹੋਵੇ ਉਸ ਦਾ, ਉਹ 40 ਦਿਨ ਤੁਹਾਡੇ ਲਈ ਜੇਕ ਤੇ 1/40 ਖੁਦਾ ਨੂੰ ਇਬਾਦਤ ਕਰੇ, ਬੰਦਗੀ ਕਰੇ, ਤੁਹਾਡੀ ਸਾੜ ਸਤੀ ਅੜ ਗਈ। ਨਿਸ਼ਾਨੀਆਂ ਸਾਰੀਆਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਦੱਸ। ਜਹਾਂਗੀਰ ਕਹਿੰਦਾ, ਹੁਕਮ ਦਿੱਤਾ, ਕਹਿੰਦੇ ਲੱਭੋ ਫਿਰ ਇਸਾ ਜਲਦੀ ਦੇ ਕੇ, ਪੀਰ ਕਿਸਾ ਕੌਣ ਹੁੰਦਾ। ਬਸ 2-4 ਦਿਨਾਂ ਨੂੰ ਮੁੜ ਕੇ ਉਹੀ ਬੰਦੇ ਚੰਦੂ ਦੀ ਉਹ ਕਾਰਸਤਾਨੀ ਸੀ, ਕਹਿੰਦੇ ਜੀ ਉਹ ਤਾਂ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ ਆ ਜੀ, ਸਿੱਖਾਂ ਦੇ 6ਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ। ਆਪ ਪਹੁੰਚੇ, ਨਤਮਸਤਕ ਹੋਇਆ, ਮਹਾਰਾਜ ਮੇਰੇ 'ਤੇ ਸਾੜ ਸਤੀ ਆ ਗਈ, ਤੁਸੀਂ ਪਰਉਪਕਾਰੀ ਹੋ, ਇਕਾਂਤ ਜਗ੍ਹਾ ਮੈਂ ਸੋਚਿਆ ਵੀ ਤੁਸੀਂ 40 ਕੁ ਦਿਨ ਜੇ ਮੇਰੇ ਲਈ ਇਹ ਖੇਚਲ ਕਰੋ, ਮੈਂ ਬਹੁਤ ਵੱਡਾ ਅਹਿਸਾਨ ਆਪ ਜੀ ਦਾ ਮੰਨੂੰਗਾ। ਇਹਦੇ ਲਈ ਦਰਬਾਰੀਆਂ ਦੀ ਜਿਹੜੀ ਮੀਟਿੰਗ ਹੋਈ ਸੀ, ਉਹਦੇ 'ਚ ਚੰਦੂ ਨੇ ਫਿਰ ਚਲਾਕੀ ਕੀਤੀ ਵੀ ਨੇੜੇ ਜੇ ਨਾ ਹੋਵੇ ਇੱਥੋਂ, ਗਵਾਲੀਅਰ ਦਾ ਕਿਲਾ ਦੇਖਿਆ ਦੂਰ ਪੰਜਾਬ। ਇਹਦੀ ਸ਼ੈਤਾਨੀ ਇਸ ਵੀ, ਗੁਰੂ ਇੱਕ ਵਾਰੀ ਗਵਾਲੀਅਰ ਦੇ ਕਿਲੇ 'ਚ ਲੈ, ਮੁੜ ਕੇ ਜਿੰਦਾ ਨਹੀਂ ਆਉਣ ਦੇਣਾ। ਚੰਦੂ ਨੇ ਇਹ ਕਰ ਸਕਦਾ, ਕਿਉਂਕਿ ਪਤਾ ਸੀ ਨਾ ਵੀ ਇਹ ਹੁਣ ਗੱਲ ਲੰਘੀ ਹੁੰਦੀ ਜਾ ਰਹੀ ਆ ਵੀ ਮੇਰੀ ਖੈਰ। ਮਹਾਰਾਜ ਕਹਿੰਦੇ ਜਹਾਂਗੀਰ, ਹਾਂ ਮਹਾਰਾਜ, ਕਹਿੰਦੇ ਨਾ ਤਾਂ ਸਾੜ ਸਤੀ ਮੇਰੇ 'ਤੇ ਕਦੇ ਚੜ੍ਹੀ ਹੈ, ਨਾ ਕਦੇ ਚੜ੍ਹਨੀ ਹੈ, ਨਾ ਸਾੜ ਸਤੀ ਤੇਰੇ 'ਤੇ ਚੜ੍ਹੀ ਹੈ। ਇਹ ਸਾੜ ਸਤੀ ਜਿਹਦੇ ਘਰ ਜੰਮੀ ਹੈ, ਇਹਨੇ ਖਾ ਜਾਣਾ, ਉਹਨੂੰ ਕੋਲੇ ਬੈਠਾ ਸੀ ਚੰਦੂ। ਇਹ ਸਾੜ ਸਤੀ ਜਿਹਦੀ ਜੰਮੀ ਹੈ ਨਾ, ਉਹਨੂੰ ਖਾਊਗੀ, ਤੇ ਇਹਨੂੰ ਕੁਛ ਨਹੀਂ ਕਹਿੰਦੇ। ਪਰ ਚਲੋ, ਤੇਰਾ ਮਨ ਰੱਖਣ ਵਾਸਤੇ ਕੋਈ ਬਾਤ ਨਹੀਂ। ਮਹਾਰਾਜ ਨੇ ਦੇਖਿਆ, ਅੰਤਰ ਧਿਆਨ ਹੋ ਕੇ ਚਾਹੁੰਦੇ ਜਵਾਬ ਦੇ ਦਿੰਦੇ। ਕੀ ਕਰ ਲੈਂਦਾ ਜਹਾਂਗੀਰ, ਜ਼ੋਰ ਨਾਲ ਥੋੜ੍ਹੀ ਕਿਹਾ ਸੀ ਉਹਨੇ, ਉਹਨੇ ਤਾਂ ਮਿਹਨਤ ਕੀਤੀ ਸੀ। ਮਹਾਰਾਜ ਕਹਿੰਦੇ, ਓਹੋ, ਮੇਰੇ ਅਕਾਲ ਪੁਰਖ ਦਾ, ਮੇਰੇ ਪਰਮਾਤਮਾ ਦਾ ਹੁਕਮ ਉਹਨਾਂ ਜੀਵਾਂ ਨੂੰ ਛਡਾਉਣ ਦਾ ਜਿਹੜੇ ਥਮਰੇ ਵਾਲਾ ਪਸ਼ੂਆਂ ਦੀ ਨਿਆਈ ਨੇੜੇ ਹੋਏ ਨੇ, ਜਾਣਾ ਪਏਗਾ ਉਹਨਾਂ ਦਾ। ਇਹ ਤਾਂ ਬਹਾਨਾ ਬਣ ਗਿਆ, ਉਹ ਬਹਾਨਾ ਸੀ, ਇਹ ਬਹਾਨਾ ਸੀ, ਅਸਲ ਕਾਰਜ ਸੀ ਗੁਰੂ ਦਾ। ਉਹ ਗਵਾਲੀਅਰ ਪਹੁੰਚੇ। ਇਤਿਹਾਸ ਵਿੱਚ ਬੜੀ ਲੰਮੀ ਚੌੜੀ ਬਾਤ ਹੈ। ਗਵਾਲੀਅਰ ਦੇ ਕਿਲੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਾ ਕੇ ਇੱਕ ਪ੍ਰਣ ਕਰ ਲਿਆ ਕਿ ਰਾਜ ਅੰਨ ਜਿਹੜਾ ਹੁੰਦਾ ਰਕਤ ਬਰਾਬਰ ਹੁੰਦਾ ਹੈ। ਰਾੜੇ ਵਾਲੇ ਮਹਾਂਪੁਰਸ਼ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ, ਧਾਨ ਨਹੀਂ ਰਾਜਿਆਂ ਦਾ ਖਾਣਾ, ਜਿਹੜਾ ਧਾਨ ਖਾਣੇ ਇਹ ਨਹੀਂ ਕੰਮ ਸਾਧੂਆਂ ਦਾ, ਜਿਹੜਾ ਧਾਨ ਰਾਜਿਆਂ ਦਾ ਖਾਵੇ ਇਹ ਸਾਧੂਆਂ ਦਾ ਕੰਮ ਨਹੀਂ ਹੈ। ਸੋ ਇਸ ਵਾਸਤੇ ਮਹਾਰਾਜ ਸਾਹਿਬ ਨੇ ਵੀ ਇਹ ਧਾਰ ਕੇ, ਇਹ ਸਤਿਪੁਰਸ਼ਾਂ ਦਾ ਕੰਮ ਨਹੀਂ ਹੈ। ਪੜ੍ਹ ਵੀ ਲਓ ਇੱਕ ਵਾਰ। ਧਨ ਜੋ ਰਾਜਿਆਂ ਦਾ ਖਾਣਾ ਇਹ ਨੀ ਕੰਮ ਸਾਧੂਆਂ ਦਾ, ਧਨ ਜੋ ਰਾਜਿਆਂ ਦਾ ਖਾਣਾ ਇਹ ਨੀ ਕੰਮ ਸਾਧੂਆਂ ਦਾ, ਕੰਮ ਸਾਧੂਆਂ ਧਨ ਜੋ ਰਾਜਿਆਂ ਦਾ ਖਾਣਾ ਇਹ ਨੀ ਕੰਮ ਸਾਧੂਆਂ, ਰਕਤ ਬਰਾਬਰ ਕਹਿੰਦੇ ਖੂਨ ਪੀਣ, ਕਿਉਂਕਿ ਲੋਕਾਂ ਦਾ ਖੂਨ ਨਿਚੋੜਿਆ ਪਾਉਂਦਾ ਉਹਨਾਂ ਕੋਲ। ਭਾਈ ਲਾਲੋ ਦੀ ਕੋਧਰੇ ਦੀ ਰੋਟੀ ਤਾਂ ਹੀ ਪਸੰਦ ਆ ਗਈ ਗੁਰੂ ਨਾਨਕ ਨੂੰ, ਮਲਕ ਭਾਗੋ ਦੇ ਮਾਲ ਪੂੜੇ ਤਿਆਗ, ਬਿਦਰ ਦਾ ਲੂਣਾ ਸਾਗ ਇਸੇ ਕਰਕੇ ਪਸੰਦ ਆ ਗਿਆ ਭਗਵਾਨ ਕ੍ਰਿਸ਼ਨ ਜੀ ਨੂੰ, ਧਰਮ ਕਿਰਤ ਦਾ ਸੀ, ਭੀਲਣੀ ਦੇ ਜੂਠੇ ਬੇਰ ਪਸੰਦ ਆ ਗਏ ਰਾਮ ਜੀ ਨੂੰ। ਸੋ ਇਸ ਵਾਸਤੇ ਸਾਧ ਸੰਗਤ, ਮਹਾਰਾਜ ਸਾਹਿਬ ਨੇ ਕਿਹਾ ਕਿ ਭਾਈ ਗੁਰਸਿੱਖੋ ਤੁਸੀਂ ਧਰਮ ਕਿਰਤ ਦਾ ਹੀ ਅੰਨ ਲੈ ਕੇ, ਗੁਰੂ ਕੇ ਸਿੱਖ ਠਠਿਆਰਿਆਂ ਦੇ ਕੋਲ ਦਿਹਾੜੀਆਂ ਥੌੜੇ ਵਾਹ ਵਾਹ ਕੇ ਹੱਥਾਂ ਛਾਲੇ ਪੈ ਗਏ, ਜਿਹੜੀ ਮਜ਼ਦੂਰੀ ਕਰਦੇ ਸੀ ਉਹਦੇ ਵਿੱਚੋਂ ਆਪ ਖਾਂਦੇ ਸੀ ਅਤੇ ਆਪਣੇ ਗੁਰੂ ਦੇ ਵਾਸਤੇ ਰਾਸ਼ਨ ਮੁੱਲ ਲਿਆ ਕੇ ਨਿੱਤ ਦੀ ਨਿੱਤ ਕਿਰਤ ਕਰਕੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਂਦੇ ਸੀ। ਅਤੇ ਹੁਣ ਜੇਲ੍ਹ ਦੇ ਦਰੋਗੇ ਨੂੰ ਪਹਿਲਾਂ ਤਾਂ ਪੁਸ਼ਾਕ ਜ਼ਹਿਰੀਲੀ ਵੀ ਆਹ ਮਹਾਰਾਜ ਨੂੰ ਪਹਿਨਾ, ਫਿਰ ਜ਼ਹਿਰ ਦੇ ਕੇ ਦੇਣ ਦੀਆਂ ਯੋਜਨਾਵਾਂ ਬਣੀਆਂ, ਸਭ ਫੇਲ ਹੋ ਗਈਆਂ। ਅਤੇ ਬਾਦਸ਼ਾਹ ਨੂੰ ਮੁੜ ਕੇ ਚੇਤੇ ਹੀ ਨਹੀਂ ਆਉਣ ਦਿੱਤਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੁਣ ਸਿੱਖ ਵਿਹਲ ਹੋਏ ਵੇ, ਹਜ਼ਾਰਾਂ ਦੇ ਹਜ਼ਾਰਾਂ ਟੋਲੇ ਬੰਨ ਬੰਨ ਕੇ, ਜਥੇ ਬੰਨ ਬੰਨ ਕੇ ਜਾਣ ਲੱਗ ਪਏ, ਮੁਲਾਕਾਤ ਨਹੀਂ ਹੁੰਦੀ, ਕਿਲੇ ਦੀਆਂ ਕੰਧਾਂ ਨੂੰ ਮੱਥੇ ਟੇਕਦੇ ਨੇ, ਮੁਸਲਮਾਨ ਪੁੱਛਦੇ ਨੇ ਭਾਈ ਤੁਸੀਂ ਇੱਥੇ ਮੱਥਾ ਟੇਕਦੇ ਹੋ ਕੀ ਹੈ, ਕਹਿੰਦੇ ਜੀ ਸਾਡਾ ਰੱਬ ਹੈ ਇਹਦੇ ਵਿੱਚ, ਕਹਿੰਦੇ ਜੀ ਰੱਬ ਹੁੰਦਾ ਫਿਰ ਉਹ ਕਿਲੇ ਦੀ ਕੈਦ ਦੇ ਵਿੱਚ ਕਾਹਨੂੰ ਆਉਂਦਾ, ਉਹ ਕਹਿੰਦੇ ਜੀ ਰੱਬ ਨੂੰ ਕੌਣ ਜੰਮਿਆ ਕੈਦ ਕਰਨ ਵਾਲਾ, ਉਹ ਤਾਂ ਕੈਦੀਆਂ ਨੂੰ ਛਡਾਉਣ ਵਾਸਤੇ ਆਇਆ ਹੋਇਆ ਹੈ, ਪਰਉਪਕਾਰ ਵਾਸਤੇ ਆਇਆ। ਮਹਾਰਾਜਾ ਜਨਕ ਕੋਈ ਨਰਕ ਦੇ ਵਿੱਚ ਥੋੜ੍ਹੀ ਜਿਹੀ ਗਿਆ ਹੋਇਆ ਸੀ, ਉਹ ਤਾਂ ਨਰਕ ਦੇ ਵਿੱਚ ਨਾਰਕੀ ਜੀਵਾਂ ਨੂੰ ਕੱਢਣ ਵਾਸਤੇ ਗਿਆ ਸੀ। ਅਤੇ ਜਿਸ ਵੇਲੇ ਇਹ ਵਾਰਤਾ ਵੀ ਹੁੰਦੀ ਰਹੀ, ਮਹਾਰਾਜ ਨੇ ਸਿੱਖਾਂ ਨੇ ਸੋਚਿਆ ਵੀ ਗੁਰੂ ਸਾਹਿਬ ਤਾਂ ਮਹਾਰਾਜ ਦੇ ਭਾਣੇ ਵਿੱਚ, ਇਹਨਾਂ ਨੇ ਤਾਂ ਕੁਛ ਨਹੀਂ ਕਰਨਾ, ਵੀ ਜੇ ਦੱਸ ਕੇ ਕਰਿਆ ਫਿਰ ਕਰਨ ਵੀ ਨਹੀਂ ਦੇਣਾ। ਗੁਰੂ ਕੇ ਸਿੱਖ ਭਾਈ ਜੇਠ ਸਿੰਘ ਭਾਈ ਪ੍ਰਾਣ ਹੈ, ਇਹ ਗੁਰੂ ਕੇ ਸਿੱਖ ਬੜੇ ਕਰਾਮਾਤੀ ਸਨ, ਇਹਨਾਂ ਨੇ ਸ਼ੇਰ ਬਣ ਕੇ ਜਾ ਕੇ ਜਹਾਂਗੀਰ ਨੂੰ ਢਾ ਲਿਆ, ਉਹਨਾਂ ਦੇ ਉੱਤੇ ਛਾਤੀ ਤੇ ਚੜ੍ਹਨ ਲੱਗਿਆ, ਉਭੜ ਪਾਇਆ ਉੱਠਿਆ, ਰਾਤ ਨੂੰ ਸੌਣ ਨਹੀਂ ਦੇ ਰਹੇ ਸੀ। ਤੇ ਇੱਕ ਫਕੀਰ ਮਹਾਂਪੁਰਸ਼ ਆਇਆ, ਜਹਾਂਗੀਰ ਕਹਿਣ ਲੱਗਿਆ ਪੀਰ ਜੀ ਮੇਰੀ ਜਾਨ ਬੜੀ ਤੰਗ ਹੋ ਗਈ, ਸ਼ੇਰ ਪੈਂਦਾ ਮੈਨੂੰ ਖਾਣ, ਮੈਂ ਤਾਂ ਡਰਦਾ ਦੱਸਦਾ ਨਹੀਂ ਆਪਣੇ ਦਰਬਾਰੀਆਂ ਨੂੰ, ਵੀ ਜੇ ਇਹਨਾਂ ਨੂੰ ਦੱਸਿਆ ਇਹ ਬਾਹਲਾ ਡਰ ਜਾਣਗੇ ਵੀ ਇਹ ਕੀ ਹੋਣ ਲੱਗ ਗਿਆ, ਵੀ ਇਹ ਮੇਰੇ ਨਾਲ ਬਣ ਕੀ ਲੱਗ ਗਿਆ। ਉਹਨੇ ਅੰਤਰ ਧਿਆਨ ਹੋ ਕੇ ਦੇਖਿਆ, ਕਹਿਣ ਲੱਗੇ ਬਾਦਸ਼ਾਹ ਤੂੰ ਤਾਂ ਕੋਈ ਦਰਵੇਸ਼ ਰੂਹ ਗੁਰੂ ਪੀਰ ਕੋਈ ਜੇਲ੍ਹ ਦੇ ਅੰਦਰ ਤੈਂ ਆਪਣੇ ਭਲੇ ਵਾਸਤੇ ਭੇਜਿਆ ਸੀ, ਤੂੰ ਤਾਂ ਮੁੜ ਕੇ ਭੁੱਲ ਗਿਆ, ਜੇ ਤੂੰ ਹੁਕਮ ਨਾ ਦਿੱਤਾ ਰਿਹਾਈ ਦਾ ਤਾਂ ਇਹ ਸ਼ੇਰਾਂ ਨੇ ਤਾਂ ਤੇਰੀ ਛਾਤੀ ਪਾੜ ਦੇਣੀ, ਰਾਜੇ ਦੀ ਜੀ ਉਹਨੂੰ ਜਾਣ ਉਸੇ ਵੇਲੇ ਹੁਕਮ ਲਿਖਿਆ ਗੁਰੂ ਸਾਹਿਬ ਨੇ। ਹੁਣ 52 ਉਮਰ ਭਰ ਦੇ ਕੈਦੀ ਅੱਜ ਵੀ ਜਾ ਕੇ ਥਮਲੇ ਦੇਖ ਲਓ, ਉੱਥੇ ਗਵਾਲੀਅਰ ਦੇ ਕਿਲੇ ਵਿੱਚ ਸੰਗਲ ਮਾਰ ਕੇ ਉਹਨਾਂ ਨੂੰ ਪਸ਼ੂਆਂ ਦੀ ਤਰ੍ਹਾਂ ਨੇੜੇ ਹੋਏ ਸੀ। ਪਸ਼ੂਆਂ ਵਰਗੀ ਹਾਲਤ, ਪਸ਼ੂਆਂ ਮਾਂ ਕੀ ਖਾਣਾ ਦਿੱਤਾ ਜਾਂਦਾ, ਪਸ਼ੂਆਂ ਵਾਲਾ ਹੀ ਰਹਿਣ ਸਹਿਣ ਸੀ ਉਹਨਾਂ ਦਾ ਮੁੱਖ। ਮਹਾਰਾਜ ਨੇ ਉਹਨਾਂ ਨੂੰ 52 ਨੂੰ ਉਹਨਾਂ ਦੇ ਪਹਿਲਾਂ ਤਾਂ ਸੰਗਲ ਖਿਲਾਇਆ, ਫਿਰ ਰੋਜ਼ ਉਹਨਾਂ ਨੂੰ ਬਿਠਾ ਕੇ ਉਪਦੇਸ਼ ਦੇਣਾ, ਨਾਮ ਜਪਾਉਣਾ ਬੰਦ ਕੀਤਾ, ਰਾਜਿਆਂ ਨੂੰ ਐਨ ਦੱਸਿਆ ਵੀ ਪਰਜਾ ਲਈ ਤੁਹਾਡਾ ਕੀ ਕਰਤੱਵ ਹੈ। ਜਿਸ ਵੇਲੇ ਮਹਾਰਾਜ ਸਾਹਿਬ ਜੀ ਦਾ ਜਾਣ ਦਾ ਸਮਾਂ ਆਇਆ, 52 ਦੇ 52 ਹੀ ਰੋਣ ਲੱਗ ਕੇ ਕਹਿੰਦੇ, ਮਹਾਰਾਜ ਜਾਂ ਤਾਂ ਤੁਸੀਂ ਇੱਥੇ ਆਉਂਦੇ ਹੀ ਨਾ, ਅਸੀਂ ਜਿਹੜੇ ਦੁੱਖਾਂ ਦੇ ਨਾਲ ਸਮਾਂ ਗੁਜ਼ਾਰ ਰਹੇ ਸੀ, ਕਰਮਾਂ ਦੇ ਨਾਲ ਸਮਝੌਤਾ ਕਰਿਆ ਹੋਇਆ ਸੀ, ਪਰ ਹੁਣ ਤਾਂ ਸੁੱਖਾਂ ਦੀਆਂ ਘੜੀਆਂ ਦਿਖਾ ਕੇ ਮੁੜ ਕੇ ਫਿਰ ਨਰਕਾਂ 'ਚ ਸੁੱਟ ਦਿੰਦੇ, ਜਾਂ ਤਾਂ ਹੁਣ ਨਾਲ ਹੀ ਲੈ ਚੱਲੋ, ਨਹੀਂ ਫਿਰ ਤੁਸੀਂ ਵੀ ਹੁਣ ਸਾਡੇ ਕੋਲ ਹੀ ਰਹੋ। ਬਸ ਮਹਾਰਾਜ ਕਹਿੰਦੇ ਕੋਈ ਗੱਲ, ਸਰਕਾਰ ਨੇ ਤੁਹਾਡਾ ਸਾਥੀ ਜੋ ਬਣਾ ਦਿੱਤਾ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾਂਦਾ। ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਮੈਂ ਇਸ ਕਿਲੇ ਤੋਂ ਬਾਹਰ ਨਹੀਂ ਆ ਸਕਦਾ। ਉੱਧਰ ਉਹਨੂੰ ਸ਼ੇਰ ਦਿਖਦਾ ਰਾਤ ਨੂੰ ਵੀ ਉਹਨੇ ਛੱਡਣਾ ਨਹੀਂ। ਇਹ ਮਹਾਰਾਜ ਕੋਈ ਸ਼ਰਤ, ਕਹਿੰਦੇ ਇੱਕੋ ਹੀ ਸ਼ਰਤ ਹੈ ਵੀ ਜਿੰਨੇ ਵੀ ਇਹ 52 ਓਵਰ ਭਰਦੇ ਕੈਦੀ ਨੇ ਇਹਨਾਂ ਨੂੰ ਰਿਹਾਅ ਕਰਦੇ ਸਾਰਿਆਂ ਨੂੰ। ਰਾਜੇ ਨੇ ਚਲਾਕੀ ਕੀਤੀ, ਕਹਿੰਦਾ ਜੀ ਐਂ ਕਰੋ ਵੀ ਜਿਹੜਾ ਤੁਹਾਡਾ ਲੜ ਫੜ ਕੇ ਇਸ ਕਿਲੇ ਦੇ ਵਿੱਚੋਂ ਬਾਹਰ ਆ ਜਾਊਗਾ ਉਹਨੂੰ ਮੈਂ ਸੁਤੰਤਰ ਕਰਦੀ। ਉਹਨੂੰ ਕਿਹਾ 2 ਆ ਜਾਣਗੇ, 4 ਆ ਜਾਣਗੇ, ਕਿੰਨੇ ਕੁ ਆ ਜਾਣਗੇ? ਮਹਾਰਾਜ ਕਹਿੰਦੇ ਮੈਨੂੰ ਮਨਜ਼ੂਰ ਹੈ। ਸਤਿਗੁਰਾਂ ਨੇ ਇੱਕ ਚੋਲਾ ਸਮਾਇਆ ਜਿਹੜਾ ਕਢਾਣੀ ਸਾਹਿਬ ਪਿਆ, ਉਹਦੀਆਂ ਕਲੀਆਂ ਜਿਹੜੀਆਂ 50 ਨਸਾ ਸੀ, 52 ਜਾਣੇ 50 ਕਲੀਆਂ ਦਾ ਚੋਲਾ ਬਣਾਇਆ। ਇੱਕ ਇੱਕ ਕਲੀ ਇੱਕ ਇੱਕ ਬਾਦਸ਼ਾਹ ਨੂੰ ਫੜਾ ਕੇ ਤਾਂ 2 ਰਹਿ ਗਏ, ਉਹਨਾਂ ਨੂੰ ਕਹਿੰਦੇ ਤੁਸੀਂ ਤਣੀਆਂ ਫੜ ਲਓ। ਉਹਨਾਂ ਨੂੰ ਤਣੀਆਂ ਫੜਾਈਆਂ, ਸਾਰੇ ਬਾਹਰ ਕੱਢ ਲਿਆ, 52 ਦੇ 52 ਹੀ ਬਾਹਰ ਕੱਢ ਲਿਆ। ਹੁਣ 52 ਰਾਜਿਆਂ ਦੀ ਰਾਜਧਾਨੀ ਵਿੱਚ ਘੀ ਦੇ ਦੀਵੇ ਬਲ ਗਏ ਵੀ ਸਾਡਾ ਰਾਜਾ ਰਿਹਾ ਹੋ ਗਿਆ। 33 ਦੇ ਵਿੱਚ ਇੱਕ ਰਾਮ ਜੀ 14 ਸਾਲ ਬਾਅਦ ਆਪਣੀ ਅਯੋਧਿਆ 'ਚ ਆਏ ਸੀ। ਜੇ ਰਾਜ ਦਾ ਪੱਖ ਲਓ ਇੱਕ ਰਾਜਾ ਅਵਤਾਰ ਹੋਣਾ ਵੱਖਰੀ ਬਾਤ ਹੈ। ਇਹ 52 ਰਾਜੇ 52 ਰਾਜਧਾਨੀਆਂ ਦੇ ਵਿੱਚ ਇੱਕ ਪ੍ਰਚਾਰ ਹੋ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲੈਣ ਦੇ ਥਾਂ ਇੱਕ ਨਾਮ ਇਸ ਗੁਣ ਦੇ ਆਧਾਰਿਤ ਹੋਰ ਹੋ ਗਿਆ, ਬੰਦੀ ਛੋੜ ਦਾਤਾ। ਬੰਦੀ ਛੋੜ ਦਾਤਾ, ਆਪਾਂ ਵੀ ਬੇਨਤੀ ਕਰੋ ਦਾਤਾ ਤੇਰਾ ਇਹ ਨਾਮ ਹੈ, ਅਸੀਂ ਵੀ ਤੇਰੇ ਆਂ ਪੁੱਛਣਾ ਚਾਹੁੰਦੇ।
ਬੰਧਨ ਕੱਟ ਦੇ ਗੁਰੂ ਜੀ ਮੇਰੇ, ਤੇਰਾ ਨਾਮ ਬੰਦੀ ਛੋੜ ਹੈ। ਬੰਧਨ ਕੱਟ ਦੇ ਗੁਰੂ ਜੀ ਮੇਰੇ, ਤੇਰਾ ਨਾਮ ਬੰਦੀ ਛੋੜ ਹੈ। ਤੇਰਾ ਨਾਮ ਬੰਦੀ, ਬੰਧਨ ਕੱਟ ਦੇ ਗੁਰੂ ਜੀ ਮੇਰੇ, ਤੇਰਾ ਨਾਮ ਬੰਦੀ ਛੋੜ ਹੈ। ਬੰਧਨ ਕੱਟ ਦੇ ਗੁਰੂ ਜੀ ਮੇਰੇ, ਤੇਰਾ ਨਾਮ ਬੰਦੀ ਛੋੜ ਦਾਤਾ ਬੰਦੀ ਛੋੜ ਹੈ। ਤੇਰਾ ਨਾਮ ਜੀ ਦਾਤਾ ਬੰਦੀ ਛੋੜ ਹੈ। बंधन काट दे दाता जी मेरे, बंधन काट दे दाता जी मेरे,
निरंकार दिखता कर्म ना जाना धर्म ना जाना लोग बीमारी बंदी छोड़ो। सतगुरां ने यह उम्र भर के कैदियों छड़ा के बंदी छोड़ पदवी हासिल की। त्रेते का अपनी किस्म का एक जंग सी, त्रेते की घटना अपनी किस्म की। राम जी आए, अयोध्या वासियों को खुशी होनी एक स्वाभाविक बात है। 14 साल का इंतजार सी। इसे दिन जिदन अयोध्या विच दीप माला हुंदी है, लंका विच की होया होगा? मन्या भी वह राक्षस सी, मन्या वो दुराचारी सी। लंका तो स्वाह हो गई सी ना, लंका तो उजड़ गई ना। जिन्हां बीबियां दे पति मारे गए उन्होंने आले दे दीपमाला नहीं सी। क्या गुरु हरगोबिंद साहब महाराज के रूप में उसे मेरे परमात्मा ने राम रूप नालों कम बड़ा नहीं करके विखाया? मारिया एक भी बंदा नहीं, तो 52 उम्र भर के कैदी राजां दे घरां विच घिओ दे दीवे बाल दिते। इसलिए जदों सतगुरु ग्वालियर के किले तो रिहा होकर अमृतसर साहब आए, ये त्यौहार सिखां दा बन गया। वो दिन अमृतसर के अंदर घर घर के अंदर कोठियां के उत्ते दीवे दी कतारां बन दित्तियां, गुरु हरगोबिंद साहब का स्वागत किया। इसलिए त्यौहार जिहड़ा है 6वें पातशाह के वेले ये सिखां दा त्यौहार बन गया, बंदी छोड़ दिवस हो गया। तीसरी घटना है, दो हिंदू धर्म नाल संबंधित सन, तीसरी सिख धर्म के नाल, चौथी मैं उन्होंने चंद मिनटों की समाप्ति करा। समाप्ति का समा नेड़े आ चलिया है। जिस वेले गुरु गोबिंद सिंह साहब महाराज जिन्हों का संसार तो शरीर ओले करन दा दिहाड़ा जिहड़ा है वो आपां सारे मनाउण जा रहे हैं, कल तो दीवान शुरू, अज मस्या का दिहाड़ा है। गुरु साहब के नाल जिन्हां दी अटुट सांझ रही है, उस गुरु के प्यारे ने जिन्हें वचन पूरा कर विखाया, पुरजा पुरजा कट मर है जिथों भी जाल शुरू हुई, वो है भाई मनी सिंह। भाई मनी सिंह की शहीदी नूं समर्पित भी है दिहाड़ा दिवाली का। यह दिहाड़ा ही कारण बनिया सी भाई साहब की शहीदी का। किवें? रियासत पटियाले विच एक नगर कैबोवाल जिहड़ा जिथे दे रूप दे विच बदल गया, जिहड़ा पुराना नगर सी, ते उस थान ते कुछ जिमीदार बुलट गोत जिन्हां दा लिखिया होया है, उस गोत दे कि जिमीदार सरदार काला जी होए ने जिन्हां दे घर इस महापुरश का जन्म होया सी। इहदा नाम मनिया रखा गया सी, मनिया ये नाम सी इहदा। सुनाम दे कोल वो अज भी जगह जिहड़ी यादगार उत्थे बनी हुई। इहदे दूसरे भाई का नाम सी निगाहिया। इतिहास विच इन्हां दोनों का बड़ा आदरणीय नाम लिया जाता है। भाई मनिया जदों 5 वरिया का होया, इन्हों का पिता काला नाल लैके उन्होंने गुरु तेग बहादुर साहब महाराज के चरणों में पहुंचया। गुरु तेग बहादुर साहब महाराज के चरणों में ਜਿਸ ਵੇਲੇ ਪਹੁੰਚਿਆ, 5 ਵਰ੍ਹਿਆਂ ਦੀ ਉਮਰ ਸੀ, ਗੁਰੂ ਦੇ ਨਾਲ ਬੜਾ ਪਿਆਰ ਸਤਿਕਾਰ ਬਣਿਆ। ਭਾਈ ਮਨੀ ਸਿੰਘ ਦੇ ਪਿਤਾ ਨੇ ਆਪਣੇ ਬੱਚੇ ਨੂੰ ਗੁਰੂ ਦੇ ਅਰਪਣ ਕਰ ਦਿੱਤਾ, ਪਾਤਸ਼ਾਹ ਇਹ ਬੱਚਾ ਤੁਹਾਡਾ ਹੋਇਆ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਹੋ ਗਈ, ਸ਼ਹੀਦੀ ਹੋਣ ਤੋਂ ਬਾਅਦ ਇਹਨਾਂ ਦਾ ਪਿਤਾ ਇਹਨਾਂ ਨੂੰ ਆਪਣੇ ਘਰ ਲੈ ਗਿਆ, ਮੋਹ ਦੇ ਵੱਸ ਹੋ ਗਏ। ਫਿਰ ਕਿਤੇ ਸਮਾਂ ਲੱਗਿਆ, ਭਾਈ ਮਨੀਏ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੀਦਾਰ ਕਰਨ ਵਾਸਤੇ ਇਹਨਾਂ ਦਾ ਪਿਤਾ ਆਪਣੇ ਬੱਚੇ ਮਨੀਏ ਨੂੰ ਵੀ ਨਾਲ ਲੈ ਆਇਆ। ਹੁਣ ਗੁਰੂ ਘਰ ਰਹਿ ਕੇ ਸੰਸਕਾਰ ਤਾਂ ਪਏ ਹੋਏ ਸਨ ਇਸ ਬੱਚੇ ਨੂੰ, ਕੁਝ ਦਿਨ ਉੱਥੇ ਰਹੇ ਅਨੰਦਪੁਰ ਸਾਹਿਬ। ਉੱਥੇ ਰਹਿਣ ਦੇ ਨਾਲ ਬੜਾ ਪਿਆਰ ਪੈ ਗਿਆ ਗੁਰੂ ਦੇ ਪਰਿਵਾਰ ਨਾਲ, ਬੱਚਿਆਂ ਨਾਲ, ਸਿੱਖਾਂ ਨਾਲ, ਪਰਿਵਾਰ ਦੇ ਨਾਲ। ਜਦੋਂ ਇਹਨਾਂ ਦੇ ਮਾਤਾ ਪਿਤਾ ਨੇ ਕਿਹਾ ਮਨੀਏ ਨੂੰ ਵੀ ਚੱਲ, ਮਨੀਆ ਕਹਿੰਦਾ ਮੈਂ ਤਾਂ ਹੁਣ ਜਾਣਾ ਨਹੀਂ ਇੱਥੋਂ। ਮਾਤਾ ਪਿਤਾ ਨੇ ਘੂਰਿਆ, ਤੈਨੂੰ ਚੱਲਣਾ ਪਏਗਾ। ਇਹਨੇ ਮਨੀਏ ਨੇ ਦੇਖਿਆ ਵੀ ਹੋਰ ਤਾਂ ਕੋਈ ਚਾਰਾ ਨਹੀਂ, ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਗ੍ਰਹਿਣ ਕਰ ਲਈ, ਚਰਨਾਂ 'ਤੇ ਮੱਥਾ ਟੇਕ ਕੇ ਰੋਣ ਲੱਗ ਗਿਆ। ਨਾਲ ਹੀ ਮਾਤਾ ਪਿਤਾ ਆ ਗਏ, ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਰੋਂਦਾ ਕਿਉਂ ਹੈ? ਕਹਿੰਦਾ ਜੀ ਮੈਂ ਜਾਣਾ ਨਹੀਂ ਚਾਹੁੰਦਾ, ਮੇਰੇ ਮਾਤਾ ਪਿਤਾ ਜ਼ਬਰਦਸਤੀ ਲੈ ਕੇ ਜਾਂਦੇ ਨੇ ਇੱਥੋਂ। ਮਹਾਰਾਜ ਕਹਿਣ ਲੱਗੇ ਬਾਈ ਤੁਸੀਂ ਭੁੱਲ ਗਏ, ਇਹ ਤੁਹਾਡੇ ਬੱਚੇ ਦੀ ਤਾਂ ਅਰਦਾਸ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ, ਇਹ ਤਾਂ ਗੁਰੂ ਘਰ ਦੀ ਇਮਾਨਤਾ ਹੈ, ਇਹਨੇ ਬੜੀ ਸੇਵਾ ਕਰਨੀ ਹੈ, ਇਹਨੂੰ ਭੁੱਲ ਜਾਓ, ਬਾਕੀ ਦਾ ਪਰਿਵਾਰ ਬਥੇਰਾ ਵੱਧ ਜਾਊਗਾ, ਵੱਡਾ ਹੋਊ, ਇਹ ਤਾਂ ਸੇਵਾ ਲੈਣੀ ਹੈ ਅਸੀਂ, ਇਹ ਨਹੀਂ ਜਾਏਗਾ। ਗੁਰੂ ਦਾ ਸਹਾਰਾ ਪਾ ਕੇ ਮਨੀਆ ਉੱਥੇ ਰਹਿ ਗਏ। ਹੁਣ ਤੱਕ ਇਹ ਮਨੀਆ ਸੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿਸਾਖੀ ਦੇ ਦਿਹਾੜੇ 1699 ਦੀ ਵਿਸਾਖੀ ਆਈ, ਅੰਮ੍ਰਿਤ ਸੰਚਾਰ ਕੀਤਾ, ਅਤੇ ਉਦੋਂ ਇਹ ਭਾਗਾਂ ਵਾਲਾ ਗੁਰੂ ਤੋਂ ਅੰਮ੍ਰਿਤ ਪਾਨ ਕਰਕੇ ਮਨੀਆ ਤੋਂ ਮਨੀ ਸਿੰਘ ਸਜਿਆ, ਗੁਰੂ ਤੋਂ ਅੰਮ੍ਰਿਤ ਪਾਨ ਕੀਤਾ ਇਸਨੇ ਆਪ। ਫਿਰ ਜੋ ਸੇਵਾ ਕੀਤੀ, ਜੋ ਵਿਦਿਆ ਪੜ੍ਹੀ, ਗਿਆਨੀ ਗਿਆਨ ਸਿੰਘ ਤਾਂ ਇੱਥੇ ਤੱਕ ਲਿਖਦਾ ਵੀ 52 ਕਵੀਆਂ ਦੇ ਵਿੱਚ ਬੜੇ ਮੁਰਲੀ ਕਤਾਰ ਦੇ ਕਵੀਆਂ ਦੇ ਵਿੱਚੋਂ ਇੱਕ ਕਵੀ ਸੀ ਮਨੀ ਸਿੰਘ। ਗੁਰੂ ਸਾਹਿਬ ਦੇ ਕੋਲ ਰਹਿਣ ਵਾਲੇ ਮਹਾਂਪੁਰਸ਼ਾਂ 'ਚੋਂ ਮੁਰਲੀ ਕਤਾਰ ਦਾ ਇੱਕ ਮਹਾਂਪੁਰਸ਼ ਸੀ, ਬੰਦਗੀ ਵਾਲਾ ਵੀ ਸੀ, ਲਿਖਾਰੀ ਵੀ ਸੀ, ਬੜੇ ਗੁਣ ਸਨ ਮਨੀ ਸਿੰਘ ਦੇ ਵਿੱਚ। ਜਦੋਂ ਅਨੰਦਪੁਰ ਸਾਹਿਬ ਦੇ ਉੱਤੇ ਕਾਲੇ ਬੱਦਲ ਛਾ ਗਏ, ਸਿੰਘ ਬੇਦਾਵਾ ਦੇਖ ਕੇ ਚਲੇ ਗਏ, ਗੁਰੂ ਨੂੰ ਅਨੰਦਪੁਰ ਸਾਹਿਬ ਝੂਠੀਆਂ ਕਸਮਾਂ ਉਹਨਾਂ ਨੇ ਖਾਧੀਆਂ, ਐਤਬਾਰ ਦੇ ਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ। ਉਦੋਂ ਤੱਕ ਇਹ ਗੁਰੂ ਕਾ ਪਿਆਰਾ ਨਾਲ ਹੀ ਹੈ, ਸਰਸਾ ਦੇ ਕਿਨਾਰੇ 'ਤੇ ਵੀ ਇਹ ਨਾਲ ਹੈ। ਗੁਰੂ ਨੇ ਇੱਕ ਡਿਊਟੀ ਲਾਈ, ਮਨੀ ਸਿੰਘ ਤੇਰੀ ਅਵਸਥਾ ਬੜੀ ਉੱਚੀ ਹੈ, ਇਸ ਲਈ ਤੇਰੇ ਹਵਾਲੇ ਰਖਵਾਲੀ ਵਾਸਤੇ ਮੈਂ ਆਪਣੇ ਮਹਿਲਾਂ ਨੂੰ ਕਰਦਾ, ਸੰਭਾਲ ਰੱਖਣੀ ਆਪਣੀਆਂ ਮਾਤਾਵਾਂ ਦੀ, ਪਰਿਵਾਰ ਦੀਆਂ 3 ਲਾਈਨਾਂ ਹੋ ਗਈਆਂ। ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਸਰਹੰਦ ਆ ਕੇ ਇਤਿਹਾਸ ਸਮਾਪਤ ਹੋ ਗਿਆ, ਸਰਹੰਦ ਦੀਆਂ ਕੰਧਾਂ ਵਿੱਚ ਜੋਤੀ ਸਰੂਪ ਗੁਰਦੁਆਰੇ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਸਾਹਿਬ ਦੋਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਤੇ ਆਪ ਮਾਛੂਵਾੜੇ ਦੇ ਜੰਗਲਾਂ ਨੂੰ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚੇ। ਪਰਿਵਾਰ ਦਾ ਤੀਸਰਾ ਹਿੱਸਾ ਜਿਹਦੀ ਸੇਵਾ ਭਾਈ ਮਨੀ ਸਿੰਘ ਨੂੰ ਮਿਲੀ ਹੈ, ਜਵਾਹਰ ਮੱਲ ਅਰੋੜੇ ਨੂੰ, ਇਹ ਸਾਰਿਆਂ ਨੇ ਇੱਕ ਵਿਉਂਤ ਬਣਾਈ, ਮਾਤਾਵਾਂ ਦੇ ਤੁਰਕਾਨੀ ਭੇਸ ਬਣਾ ਦਿੱਤੇ, ਬੁਰਕੇ ਪਵਾ ਦਿੱਤੇ, ਕੋਈ ਪਹਿਚਾਣ ਨਾ ਲਵੇ ਕਿ ਗੁਰੂ ਕੇ ਮਹਿਲ। ਆਪ ਮੁਸਲਮਾਨੀ ਭੇਸ ਬਣਾ ਲਏ, ਪਹਾੜ ਦੀ ਕੱਛ ਕੱਛ ਵਿੱਚ ਹੋ ਕੇ ਦਿੱਲੀ ਲੈ ਗਏ, ਇਹੋ ਜਿਹੀ ਤਰਤੀਬ ਨਾਲ ਲੈ ਕੇ ਗਏ, ਕੋਈ ਵੀ ਮਾਤਾਵਾਂ ਨੂੰ ਰਸਤੇ ਦੇ ਅੰਦਰ ਵਾਧਾ ਨਹੀਂ ਹੋਇਆ। ਪਹੁੰਚ ਜਦੋਂ ਪਤਾ ਚੱਲਿਆ, ਰੋਜ਼ ਅਰਦਾਸਾਂ ਕਰਦਾ ਸੀ ਮਨੀ ਸਿੰਘ ਪਾਤਸ਼ਾਹ, ਬੜੀ ਕਠਿਨ ਹੈ ਸੀ, ਤੇਰੇ ਦਰਸ਼ਨਾਂ ਦਾ ਸੁਭਾਅ ਬਣਿਆ ਹੋਇਆ ਸਾਈਆਂ, ਹੁਣ ਕਿਰਪਾ ਕਰ। ਸਮਾਂ ਆਇਆ, ਅਤੇ ਜਦੋਂ ਗੁਰੂ ਸਾਹਿਬ ਪ੍ਰਗਟ ਹੋਏ ਬਠਿੰਡੇ ਦੀ ਧਰਤੀ ਦੇ ਵਿੱਚ, ਸਾਬੋਂ ਕੀ ਤਲਵੰਡੀ ਦਮਦਮਾ ਸਾਹਿਬ, ਫਿਰ ਮਾਤਾਵਾਂ ਨੂੰ ਲੈ ਕੇ ਉੱਥੇ ਪਹੁੰਚਿਆ ਸੀ। ਉੱਥੇ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਇਆ, ਫਿਰ ਗੁਰੂ ਦੇ ਨਾਲ ਹੀ ਰਿਹਾ, ਦੱਖਣ ਦੀ ਧਰਤੀ 'ਚ ਵੀ ਨਾਲ ਹੈ। ਮਾਤਾ ਸਾਹਿਬ ਕੌਰ ਨੇ ਹੱਟ ਕੀਤਾ, ਨਾਲ ਚਲੇ ਗਏ। ਉਹਨਾਂ ਦੇ ਪ੍ਰਸੰਗ ਅੱਗੇ ਆਪ ਵੀ ਸੁਣ ਲਓਗੇ, ਕਿਉਂਕਿ ਤਿੰਨ ਚਾਰ ਦਿਨ ਇਹੀ ਵਿਚਾਰ ਚੱਲਣੀ ਹੈ। ਜਿਸ ਵੇਲੇ ਗੁਰੂ ਸਾਹਿਬ ਨੇ ਮਾਤਾ ਸਾਹਿਬ ਕੌਰ ਨੂੰ ਕਹਿ ਦਿੱਤਾ ਸੀ ਤੁਸੀਂ ਵਾਪਸ ਜਾਓ, ਮਾਤਾ ਕਹਿਣ ਲੱਗੀ ਸੀ ਮਹਾਰਾਜ ਕਿਉਂ ਇਹ ਸਕੇ ਨੇ, ਅੱਜ ਤੱਕ ਕਦੀ ਨਹੀਂ ਸੀ ਕਿਹਾ, ਤੁਹਾਡੇ ਚਰਨਾਂ ਤੋਂ ਬਿਨਾਂ ਮੇਰਾ ਹੈ ਕੌਣ ਸੰਸਾਰ ਵਿੱਚ। ਕਹਿਣ ਲੱਗੇ ਸਾਹਿਬ ਦੇ ਮਾਂ ਬਚਨ ਮੰਨ ਕੇ ਜਾਓ, ਮੈਂ ਕਿਸੇ ਹੋਰ ਦੇਸ਼ ਨੂੰ ਜਾਣਾ ਰਮਦ ਮਾਰ। ਕਹਿਣ ਲੱਗੀ ਮਹਾਰਾਜ ਜਦੋਂ ਦੱਖਣ ਤੱਕ ਮੈਂ ਨਾਲ ਹਾਂ, ਤੁਹਾਡੇ ਹੋਰ ਦੇਸ਼ ਜਿੱਥੇ ਜਾਣਾ ਉੱਥੇ ਵੀ ਮੈਨੂੰ ਨਾਲ ਲੈ ਚੱਲੋ। ਮਹਾਰਾਜ ਨੇ ਕਿਹਾ ਵੀ ਇਹ ਸਮਝ ਹੀ ਨਹੀਂ ਹੈ, ਸਾਡੀ ਸਤਿਕਾਰਯੋਗ ਸਿੱਖਾਂ ਦੀ ਮਾਂ ਮਾਤਾ ਸਾਹਿਬਕਾਰ ਨੂੰ ਫਿਰ ਸਾਡਾ ਧਰਮ ਦਾ ਪਿਤਾ ਬੋਲਿਆ, ਕਹਿੰਦੇ ਭੋਲੀਏ ਜਿਹੜੇ ਦੇਸ਼ ਨੂੰ ਮੈਂ ਚੱਲਿਆ ਉੱਥੇ ਇਕੱਲੇ ਇਕੱਲੇ ਜਾਣ ਦੀ ਉਮਰ ਜ਼ਿਆਦਾ ਹੈ। ਫਿਰ ਮਾਤਾ ਦੀ ਸਮਝ ਆ ਗਈ। ਜਦੋਂ ਪਤਨੀ ਨੂੰ ਇਹ ਪਤਾ ਚੱਲ ਜਾਏ ਕਿ ਮੇਰਾ ਪਤੀ ਮੇਰੇ ਤੋਂ ਵਿਛੜਨ ਵਾਲਾ, ਉਹਦੀ ਤਾਂ ਮੌਤ ਹੋ ਗਈ ਉਸ ਵੇਲੇ। ਪਰ ਫਿਰ ਪਤੀ ਹੀ ਨਹੀਂ, ਗੁਰੂ ਭਗਵਾਨ ਹੈ, ਮਾਤਾ ਨੈਣ ਭਰ ਕੇ ਅੱਖਾਂ 'ਚੋਂ ਹੰਝੂ ਵਹਾ ਕੇ ਕਹਿਣ ਲੱਗੀ ਸਾਈਆਂ ਇਹੀ ਦੁੱਖ ਦੇਖਣਾ ਬਾਕੀ ਸੀ, ਬਸ ਬਾਕੀ ਤਾਂ ਦੇਖ ਰਹੇ ਸੀ। ਮੇਰੇ ਸਕੇ ਬਾਪੂ ਨਾਲੋਂ ਵੱਧ ਪਿਆਰ ਕਰਨ ਵਾਲਾ ਸਹੁਰਾ ਚਲਿਆ ਗਿਆ, ਉਹ ਮੈਨੂੰ ਰੱਜ ਕੇ ਪਿਆਰ ਨਾ ਦੇ ਸਕਿਆ। ਔਰ ਫਿਰ ਮੇਰੀ ਮਾਂ ਨਾਲੋਂ ਵੱਧ ਪਿਆਰ ਕਰਨ ਵਾਲੀ ਮੇਰੀ ਸੱਸ ਤੁਰ ਗਈ, ਮੇਰੇ ਆਪਣੇ ਪੇਟੋਂ ਬੱਚੇ ਜਨਮ ਲੈਂਦੇ, ਸ਼ਾਇਦ ਹੋ ਸਕਦਾ ਉਹ ਮੈਨੂੰ ਇੰਨਾ ਪਿਆਰ ਨਾ ਕਰਦੇ, ਮੈਨੂੰ ਤੇਰੇ ਸਾਹਿਬਜ਼ਾਦੇ ਛੋਟੀ ਮਾਂ ਕਹਿ ਕੇ ਬੁਲਾਇਆ ਕਰਦੇ ਸੀ, ਮੇਰੀ ਗੋਦ ਵਿੱਚ ਬੈਠਦੇ ਸੀ। ਅੱਜ ਉਹ ਮੇਰੇ ਚਾਰੇ ਪੁੱਤਰ ਵੀ ਚਲੇ ਗਏ, ਉਹ ਵੀ ਦੁੱਖ ਵੇਖ ਲਿਆ ਸਾਈਆਂ। ਮੇਰੀ ਵੱਡੀ ਭੈਣ ਅਜੀਤ ਕੌਰ ਚਲੀ ਗਈ, ਇਹ ਦੁੱਖ ਦੇਖਣ ਵਾਸਤੇ ਅਸੀਂ ਦੋ ਬੱਚੀਆਂ, ਮੇਰੀ ਭੈਣ ਦਿੱਲੀ ਬੈਠੀ ਹੈ ਔਰ ਮੈਂ ਬੈਠੀ ਹਾਂ। ਹੁਣ ਦੁੱਖ ਆ ਹੀ ਰਹਿੰਦਾ ਸੀ ਦੇਖਣ ਵਾਲਾ, ਬਈ ਹੁਣ ਦੇਖ ਨਹੀਂ ਹੋਣਾ, ਇਹਦੇ ਨਾਲੋਂ ਚੰਗਾ ਸਾਈਆਂ ਨਾਲ ਹੀ ਲੈ ਚੱਲ, ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਮਹਾਰਾਜ ਨੇ ਧੀਰਜ ਦਿੱਤੀ, ਕਿਹਾ ਨਹੀਂ ਤੇਰੀ ਪ੍ਰਾਰੁੱਧ ਬਾਕੀ ਹੈ ਸਾਹਿਬ ਕੌਰ, ਤੇਰਾ ਪੁੱਤਰ ਬੜਾ ਛੋਟਾ ਹੈ, ਮੇਰੀ ਮਾਂ ਨੇ ਵਿਧਵਾ ਹੋ ਕੇ ਮੈਨੂੰ 9 ਸਾਲ ਦੀ ਨੂੰ ਸੰਭਾਲਿਆ ਤੇ ਜਵਾਨ ਕੀਤਾ, ਸਾਹਿਬ ਕੌਰ ਤੇਰਾ ਪੁੱਤ ਵੀ ਅਜੇ 9 ਸਾਲ ਦਾ ਹੈ, ਖਾਲਸੇ ਨੂੰ ਜੰਮੇ ਨੂੰ 9 ਸਾਲ ਹੋਏ ਨੇ, ਜੇ ਅਜੇ ਬੜੀ ਲੋੜ ਹੈ। ਭਾਈ ਮਨੀ ਸਿੰਘ, ਹਾਂ ਮਹਾਰਾਜ, ਆਪਣੀ ਮਾਂ ਨੂੰ ਸੰਭਾਲਣਾ ਸਾਡੇ ਜਾਣ ਤੋਂ ਬਾਅਦ ਇਹਨੂੰ ਬ੍ਰਹਮ ਗਿਆਨ ਦੇ ਪ੍ਰਭਾਵ ਨਾਲ ਇਹਦੇ ਮਨ ਨੂੰ ਸਥਿਰ ਰੱਖਣਾ, ਆਪਣੀਆਂ ਮਾਵਾਂ ਨੂੰ ਡੋਲਣਾ, ਦਈਆਂ ਮਨੀ ਸਿੰਘਾ ਮੈਂ ਤੇਰੇ ਅੰਗ ਸੰਗ ਹੈ, ਬੜੀ ਸੇਵਾ ਲੈਣੀ ਹੈ, ਜਾ ਆਪਣੀ ਮਾਤਾ ਨੂੰ ਲੈ ਕੇ ਦਿੱਲੀ ਚਲਾ ਜਾ। ਭਾਈ ਮਨੀ ਸਿੰਘ ਮਾਤਾ ਸਾਹਿਬ ਕੌਰ ਦੇ ਨਾਲ ਦਿੱਲੀ ਆ ਗਏ, ਗੁਰੂ ਜੀ ਭਾਣਾ ਵਰਤਾ ਗਏ ਜੋ ਦਿਹਾੜਾ ਮਨਾ ਰਹੇ। 13 ਸਾਲ ਹੋ ਗਏ ਸੀ ਗੁਰੂ ਸਾਹਿਬ ਨੂੰ ਸੰਸਾਰ ਦੇ ਵਿੱਚ ਗਿਆ ਨੂੰ, 13 ਸਾਲ ਬਾਅਦ ਮਾਤਾ ਸੁੰਦਰ ਕੌਰ ਨੇ, ਮਾਤਾ ਨੇ ਸਲਾਹ ਕਰਕੇ 40 ਸਾਲ ਅਗਵਾਈ ਕੀਤੀ ਮਾਤਾ ਸੁੰਦਰ ਕੌਰ ਨੇ ਪੰਥ ਖਾਲਸੇ ਦੀ। ਅੰਮ੍ਰਿਤਸਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸਥਾਪਨਾ ਗੁਰੂ ਸਾਹਿਬ ਨੇ ਮਾਤਾ ਦੁਆਰਾ ਕਰਾਈ, ਭਾਈ ਸਾਹਿਬ ਜੀ ਨੂੰ ਹੈੱਡ ਗ੍ਰੰਥੀ ਸਥਾਪਨ ਕਰ ਦਿੱਤਾ, ਆਪ ਜੀ ਅੰਮ੍ਰਿਤਸਰ ਸਾਹਿਬ ਆਏ ਔਰ ਉਸ ਨਾਜ਼ਕ ਮੌਕੇ ਭਾਈ ਸਾਹਿਬ ਨੇ ਇਹ ਡਿਊਟੀ ਸੰਭਾਲੀ ਜਦੋਂ ਤੁਰਕਾਂ ਦਾ ਪੂਰਾ ਬੋਲਬਾਲਾ ਸੀ, ਬੜੀ ਕਠਿਨ ਸੇਵਾ ਸੀ, ਫਕੀਰੀ ਲਿਬਾਸ ਵਿੱਚ ਹਰਿਮੰਦਰ ਸਾਹਿਬ ਦੇ ਉੱਤੇ ਸੇਵਾ, ਨਿਰਮਲੇ ਸਾਧੂ ਉਦਾਸੀ ਸੰਤ, ਸੰਤਾਂ ਦੀ ਜਮਾਤ ਕੋਲ ਰੱਖੀ, ਮੁਸਲਮਾਨ ਫਕੀਰਾਂ ਨਾਲ ਦੋਸਤੀ ਪਾ ਕੇ ਰੱਖੀ, ਇੱਕੋ ਜਿਹਾ ਉਪਦੇਸ਼ ਦੇਣਾ, ਕੋਈ ਬੋਲਾ ਰਾਮ ਰਾਮ ਕੋਈ ਖੁਦਾ ਏ, ਮੁਸਲਮਾਨ ਵੀ ਬੜੇ ਖੁਸ਼ ਰਹਿੰਦੇ ਸਨ। ਹੈਡ ਗ੍ਰੰਥੀ ਸਾਹਿਬ ਨੂੰ ਸਿੱਖਾਂ ਦੇ ਦੁੱਖ ਭਰੇ ਸੰਦੇਸ਼ ਆਉਣ ਲੱਗੇ, ਭਾਈ ਮਨੀ ਸਿੰਘਾ ਤਰਸ ਗਏ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ, ਅੱਕ ਗਏ ਜੰਗਲਾਂ 'ਚ ਰਹਿੰਦਿਆਂ ਕਿਸੇ ਤਰੀਕੇ ਨਾਲ ਦੀਦਾਰ ਕਰਾ ਦਿਓ ਗੁਰੂ ਕੇ ਪਿਆਰਿਆ। ਜਿੱਥੇ ਹਰਗੋਬਿੰਦ ਸਾਹਿਬ ਦੀ ਦੀਵਾਲੀ ਮਨਾਉਂਦੇ ਰਹੇ ਹਾਂ, ਦੀਪਮਾਲਾ ਆ ਗਈ, ਭਾਈ ਸਾਹਿਬ ਕਹਿੰਦੇ ਕੋਈ ਨਹੀਂ ਮੈਂ ਐਤਕੀ ਪ੍ਰਬੰਧ ਕਰਦਾ। ਭਾਈ ਸਾਹਿਬ ਨੇ ਕਾਜੀ ਅਬਦੁਲ ਰਜ਼ਾਕ ਨੂੰ ਉਹਨੂੰ ਗੰਢਿਆ, ਕਾਜੀ ਨੇ 2000 ਰਿਸ਼ਵਤ ਲਈ ਲਾਹੌਰ ਦਰਬਾਰ ਤੋਂ ਆਗਿਆ ਲੈ ਕੇ ਦੇਣ ਦੀ, 5000 ਰੁਪਇਆ ਲਾਹੌਰ ਦਰਬਾਰ ਨੇ ਮੰਗਿਆ ਅਤੇ ਸਿੱਖਾਂ ਨੂੰ ਇਹ ਦੀਪਮਾਲਾ ਦਾ ਤਿਉਹਾਰ ਮਨਾਉਣ ਦੀ ਆਗਿਆ ਮਿਲੀ। ਭਾਈ ਸਾਹਿਬ ਨੇ ਕੋਈ ਬਾਤ ਨਹੀਂ, ਭਾਵੇਂ ਰਕਮ ਤਾਂ ਬਹੁਤ ਵੱਡੀ ਸੀ ਉਸ ਵੇਲੇ, ਸਿੱਖ ਆਉਣਗੇ, ਸਿੱਖ ਤਾਂ ਹਰਿਮੰਦਰ ਸਾਹਿਬ 'ਤੇ ਸਭ ਕੁਛ ਨਿਸ਼ਾਵਰ ਕਰ ਦਿੰਦਾ, 5000 ਦੇਣਾ ਕੀ ਹੋ ਗਿਆ। ਸਰਕਾਰ ਦੇ ਮਨ ਵਿੱਚ ਬੇਈਮਾਨੀ ਆ ਗਈ ਕਿ ਸਿੱਖਾਂ ਨੂੰ ਫੜਨ ਦਾ ਸਭ ਤੋਂ ਵਧੀਆ ਮੌਕਾ ਇਹ ਹੈ ਦੀਵਾਲੀ ਦਾ। ਅੰਮ੍ਰਿਤਸਰ ਦੇ ਆਲੇ ਦੁਆਲੇ ਛਾਉਣੀ ਪੈ ਗਈ, ਜਦੋਂ ਦੇਖਿਆ ਫੌਜ ਆਉਂਦੀ, ਪੁੱਛਿਆ ਭਾਈ ਮਨੀ ਸਿੰਘ ਕੀ ਹੋਣ, ਕਹਿੰਦੇ ਜੀ ਪ੍ਰਬੰਧ ਕਰਨ ਵਾਸਤੇ ਮੇਲੇ ਦਾ। ਭਾਈ ਸਾਹਿਬ ਨੂੰ ਸੂਹੀਆਂ ਨੇ ਦੱਸ ਦਿੱਤਾ ਵੀ ਆਹ ਕੁਛ ਹੋਣ ਵਾਲਾ ਹੈ, ਭਾਈ ਮਨੀ ਸਿੰਘ ਨੇ ਫਟਾਫਟ ਹੁਕਮ ਦੇ ਦਿੱਤਾ। ਸਿੰਘ ਸਾਹਿਬ ਇਹੋ ਜਿਹੇ ਹੁੰਦੇ ਸੀ, ਪੰਥ ਦੀ ਭਲਾਈ ਵਾਸਤੇ ਹੁਕਮ ਦਿੰਦੇ, ਆਪਣੇ ਸਵਾਰਥ ਵਾਸਤੇ ਨਹੀਂ, ਜਾਂ ਰਾਜਸੀ ਲੋਕਾਂ ਦੇ ਦਬਾਅ ਹੇਠਾ ਕੇ ਨਹੀਂ ਸੀ ਕਰਿਆ ਕਰਦੇ, ਉਹ ਧਰਮ ਨੂੰ ਮੁੱਖ ਰੱਖਦੇ। ਕਿਹਾ ਗੁਰੂ ਕੇ ਪਿਆਰੇ, ਉਹ ਦੀਵਾਲੀਆਂ ਫਿਰ ਮਨਾ ਲਵਾਂਗੇ, ਜੇ ਤੁਸੀਂ ਆ ਗਏ ਤੁਹਾਡਾ ਨੁਕਸਾਨ ਹੋ ਗਿਆ, ਮੇਰੇ ਤੋਂ ਨਹੀਂ ਜਰਿਆ ਜਾਣਾ, ਇਸ ਲਈ ਗੁਰੂ ਕੇ ਪਿਆਰੇ ਆਉਣਾ ਨਾ, ਜੋ ਬਣੇਗੀ ਮੈਂ ਝੱਲਾਂਗਾ ਆਪਣੇ ਆਪ 'ਤੇ। ਸਿੱਖ ਕੋਈ ਨਹੀਂ ਪਕੜ ਹੋਇਆ। ਜਦੋਂ ਸਰਕਾਰ ਨੇ ਛਾਪਾ ਮਾਰਿਆ, 100-200 ਨਿਰਮਲੇ ਉਦਾਸੀ ਸੰਤ ਹੱਥ ਲੱਗੇ ਇਹਨਾਂ ਦੇ, ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ, ਲਾਹੌਰ ਲਿਜਾਂਦਾ ਗਿਆ। ਕਿਹਾ ਦਿਓ ਠੇਕੇ ਦੇ ਪੈਸੇ। ਕਹਿਣ ਲੱਗੇ ਜੀ ਤੁਸੀਂ ਮੇਲਾ ਨਹੀਂ ਭਰਨ ਦਿੱਤਾ, ਇਹ ਪੈਸੇ ਕਾਹਦੇ ਲਈ ਮੰਗਦੇ ਹੋ। ਲਾਹੌਰ ਦੇ ਸਿੱਖਾਂ ਨੇ ਇਕੱਠੇ ਹੋ ਕੇ ਮਨੀ ਸਿੰਘਾ ਅਸੀਂ ਪੈਸੇ ਦੇਣ ਨੂੰ ਤੈਨੂੰ, ਕਹਿੰਦੇ ਨਹੀਂ ਗੁਰੂ ਪਿਆਰੇ ਉਹ ਸਮਾਂ ਆ ਗਿਆ, ਮੈਨੂੰ ਸ਼ਹੀਦਾਂ ਦੀ ਕਤਾਰ ਵਿੱਚ ਪਿੱਛੇ ਨਾ ਰਹਿਣ ਦਿਓ, ਜਾਣ ਦਿਓ। ਭਾਈ ਸਾਹਿਬ ਨੂੰ ਹੁਕਮ ਲੱਗਿਆ, ਫਿਰ ਕਹਿਣ ਲੱਗੇ ਬੰਦ ਬੰਦ ਕੱਟਣ ਦਾ ਫਤਵਾ ਦੇ ਦਿੱਤਾ, ਮੁੱਕਦੀ ਗੱਲ। ਭਾਈ ਸਾਹਿਬ ਜੀ ਕਤਲਗਾਹ ਦੇ ਵਿੱਚ ਬੈਠੇ ਨੇ, ਹੱਥ ਇਸ ਤਰ੍ਹਾਂ ਰੱਖਿਆ ਹੋਇਆ, ਜਲਾਦ ਨੇ ਪਹਿਲਾਂ ਜਿਸ ਵੇਲੇ ਟੱਕ ਲਾਇਆ, ਇਸ ਥਾਂ 'ਤੇ ਲਾਇਆ, ਭਾਈ ਮਨੀ ਸਿੰਘ ਨੇ ਜਲਾਦ ਦੀ ਬਾਂਹ ਫੜ ਲਈ। ਕਹਿੰਦੇ ਉਹ ਜਲਾਦ ਭਰਾਵਾ ਤੇਰੇ ਮਗਰ ਪਿਆ ਤੂੰ, ਸਰਕਾਰ ਦਾ ਹੁਕਮ ਬੰਦ ਬੰਦ ਕੱਟਣ ਦਾ, ਇੱਕ ਉਂਗਲ 'ਚ 3 ਬੰਦ ਮੇਰੇ, ਕਿਉਂ ਕਾਹਲੀ ਕਰਦਾ? ਮੁਸਲਮਾਨ ਮੂੰਹ 'ਚ ਉਂਗਲਾਂ ਪਾ ਗਏ ਸੀ, ਯਾ ਖੁਦਾ ਕਿਸ ਮਿੱਟੀ ਦੇ ਬਣੇ ਹੋਏ ਨੇ, ਮੌਤ ਨੂੰ ਮਖੌਲ ਕਰਨ ਵਾਲੇ। ਭਾਈ ਸਾਹਿਬ ਸੁਖਣੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਅਤੇ ਉਹਨਾਂ ਨੇ ਵੱਢਣਾ ਸ਼ੁਰੂ ਕਰ ਦਿੱਤਾ। 9ਵੀਂ ਅਸ਼ਟਪਦੀ 'ਤੇ ਸਾਰਾ ਸਰੀਰ ਪੋਟਾ ਪੋਟਾ ਧਰਤੀ 'ਤੇ ਖਿਲਰ ਗਿਆ, ਗੁਰੂ ਪਿਆਰਿਓ ਧਰਤੀ 'ਤੇ, ਪਰ ਸੁਖਣੀ ਸਾਹਿਬ ਦੀ ਹਰ ਪੋਟੇ 'ਚੋਂ ਆਵਾਜ਼ ਆਉਂਦੀ ਰਹੀ। ਸੰਪੂਰਨ ਸੁਖਣੀ ਦਾ ਪਾਠ ਭੋਗ ਪਾ ਕੇ ਗੁਰੂ ਨੂੰ ਬੇਨਤੀ ਕਰਕੇ ਭਾਈ ਮਨੀ ਸਿੰਘ ਸੱਚਖੰਡ ਪਿਆਨਾ ਕਰ ਗਏ, ਸੂਰਾ ਸੋ ਪਹਿਚਾਨੀ ਜੋ ਮੇਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਹੂੰ ਹੁਣ ਛਾਡੇ, ਧਰਮ ਦਾ ਖੇਤ ਨਹੀਂ ਛੱਡਿਆ, ਧਰਮ ਨਹੀਂ ਛੱਡਿਆ। ਇਹ ਦੂਸਰਾ ਦਿਹਾੜਾ ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਨਾਲ ਸੰਬੰਧਿਤ, ਇਹ ਕੱਲ੍ਹ ਵਾਲੇ ਦਿਹਾੜੇ ਨੂੰ ਸਮਰਪਿਤ ਅੱਜ ਦਾ ਦੀਵਾਨ ਹੈ ਆਪਣੇ ਮੱਸਿਆ ਦਾ। ਆਮ ਕਰਕੇ ਦੀਵਾਲੀ ਮੱਸਿਆ ਦੀ ਹੁੰਦੀ ਹੈ, ਜੰਤਰੀਆਂ ਵਾਲੇ ਨੇ ਜਿਹੜੇ ਹਿਸਾਬ ਸਿਰ ਆਪਣਾ ਹਿਸਾਬ ਕੱਢਿਆ ਹੁੰਦਾ ਉਹਦੇ ਹਿਸਾਬ ਸਿਰ ਦੀਵਾਲੀ ਕੱਲ੍ਹ ਸੀ, ਇਹ ਮੱਸਿਆ ਅੱਜ ਹੈ। ਇਹ ਦੀਵਾਨ ਆਪਣਾ ਦੀਵਾਲੀ ਨੂੰ, ਦੀਪਮਾਲਾ ਨੂੰ ਸਮਰਪਿਤ, ਇਤਿਹਾਸ ਦੀਆਂ 4 ਘਟਨਾ 'ਚੋਂ 2 ਦੀ ਸਾਂਝ ਗੁਰਮਤਿ ਦੀ, 2 ਦੀ ਸਾਂਝ ਹਿੰਦੂ ਧਰਮ ਦੀ, ਇਹ 4 ਸੰਖੇਪ ਨਾਲ ਆਪ ਜੀ ਨੇ ਸੁਣੀਆਂ ਨੇ। ਆਓ ਹੁਣ ਸਮਾਂ ਹੋ ਗਿਆ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਜਿਹੜੇ ਗੁਰਮੁਖ ਹੁਣ ਤੱਕ ਨਹੀਂ ਬੋਲ ਸਕੇ, ਗੁਰ ਸਤੋਤਰੀ ਸਾਰਿਆਂ ਨੇ ਬੋਲਣਾ।
ਧੰਨ ਹੈ ਵਾਹਿਗੁਰੂ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਇ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਪੰਜ ਪਿਆਰੇ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੂੰ ਠਾਕੁਰ ਤੂੰ